ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਗੁਰਮੁਖ ਸਿੰਘ ਨਿਜ ਛੱਡ ਤੁਰਾ ਸਿੰਘ ਜੀ ਲਇਓ ਚੜਾਇ ਲੜਤ ਭੀੜਤ ਖੜਤੋ ਤੁਰਤ ਜੋ ਕੋ ਸਿਰ ਨਿਜ ਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਬਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜਰੇ ਮਹਾਂਵਾਕ ਅਨੁਸਾਰ ਵੱਡੇ ਭਾਗਾਂ ਵਾਲੀ ਗੁਰੂ ਕੀ ਸੰਗਤ ਗੁਰੂ ਚਰਨਾਂ ਜੁੜ ਬੈਠੀ ਹੈ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਜਿਸ ਵੀ ਪ੍ਰਾਣੀ ਮਾਤਰ ਨੇ ਸਤਿਗੁਰਾਂ ਦੇ ਚਰਨ ਪਕੜੇ ਹਨ ਉਹ ਇਨਸਾਨ ਇਹ ਲੋਕ ਪ੍ਰਲੋਕ ਸੁਖੀ ਹੋ ਜਾਂਦਾ ਹੈ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਆਪ ਜੀ ਨੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰੀਆਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਔਰ ਗੁਰੂ ਖਾਲਸੇ ਪੰਥ ਦੇ ਇਤਿਹਾਸ ਦੀ ਕਥਾ ਸ਼ਾਮ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਜੋ ਸ਼ਹੀਦ ਭਾਈ ਰਤਨ ਸਿੰਘ ਜੀ ਪੰਗੂ ਨੇ ਲਿਖਿਆ ਇਹ ਖਾਲਸੇ ਪੰਥ ਦੀ ਲਾਲ ਕਿਤਾਬ ਹੈ ਇਹਦੇ ਵਿੱਚ ਸਾਡਾ ਉਹ ਇਤਿਹਾਸ ਹੈ ਜਿਸ ਤੋਂ ਅਸੀਂ ਪੈਦਾ ਹੋਏ ਹਾਂ ਜੋ ਸਾਡੇ ਪਰਿਵਾਰ ਦੀ ਕਥਾ ਹੈ ਖਾਲਸਾ ਪੰਥ ਇੱਕ ਬਹੁਤ ਵੱਡਾ ਪਰਿਵਾਰ ਹੈ ਬਾਜਾਂ ਵਾਲੇ ਗੁਰੂ ਦਾ ਅਤੇ ਇਸ ਖਾਲਸੇ ਪੰਥ ਦੀ ਕਥਾ ਇਸ ਟੱਬਰ ਦੀ ਕਥਾ ਇਸ ਗ੍ਰੰਥ ਵਿੱਚ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ 5 ਫਰਵਰੀ 1762 ਨੂੰ ਇਹ ਤਹੀਆ ਕਰਕੇ ਇਰਾਦਾ ਕਰਕੇ ਆਇਆ ਕਿ ਮੈਂ ਅੱਜ ਖਾਲਸਾ ਪੰਥ ਖਤਮ ਕਰ ਦੇਣਾ ਹੈ ਉਹਦੇ ਨਾਲ ਮਲੇਰਕੋਟਲੇ ਦੇ ਪਠਾਣ ਅਤੇ ਜੈਨ ਖਾਨ ਸਰਹੰਦ ਦਾ ਸੂਬਾ ਵੀ ਰਲ ਗਏ ਔਰ ਇਹਨਾਂ ਨੇ ਅਗਲਾ ਪਾਸਾ ਰੋਕ ਲਿਆ ਸਿੰਘ ਉਦੋਂ ਗੁਜਰਵਾਲ ਨਾਰੰਗਵਾਲ ਲੁਧਿਆਣੇ ਜ਼ਿਲ੍ਹੇ 'ਚ ਬੈਠੇ ਸਨ ਜਿੰਨੀਆਂ ਵੀ ਸਿੱਖਾਂ ਦੀਆਂ ਮਿਸਲਾਂ ਸਨ ਬੁੱਢਾ ਦਲ ਤਰਨਾ ਦਲ ਡੱਲੇ ਵਾਲੀਆ ਮਿਸਲ ਆਲੂ ਵਾਲੀਆ ਮਿਸਲ ਰਾਮਗੜੀਆ ਮਿਸਲ ਸ਼ੁਕਰ ਚੱਕੀਆ ਮਿਸਲ ਨਕਈਆਂ ਦੀ ਮਿਸਲ ਕਨਈਆਂ ਦੀ ਮਿਸਲ ਭੰਗੀਆਂ ਦੀ ਮਿਸਲ ਸ਼ਹੀਦਾਂ ਦੀ ਮਿਸਲ ਇਹ ਸਾਰੀਆਂ ਮਿਸਲਾਂ ਉਸ ਵੇਲੇ ਇਕੱਠੀਆਂ ਸਨ ਪਰ ਦਿੱਕਤ ਇਹ ਸੀ ਕਿ ਨਾਲ ਬੱਚੇ ਵੀ ਸਨ ਬੀਬੀਆਂ ਵੀ ਸਨ ਅਤੇ ਪਰਿਵਾਰ ਸਨ ਔਰ ਸਿੰਘਾਂ ਦਾ ਇਰਾਦਾ ਸੀ ਕਿ ਪਰਿਵਾਰਾਂ ਨੂੰ ਮਾਲਵੇ 'ਚ ਛੱਡ ਦੇਈਏ ਬਾਬੇ ਆਲਾ ਸਿੰਘ ਦੇ ਇਲਾਕੇ ਬਰਨਾਲੇ ਬਠਿੰਡੇ ਦੇ ਇਲਾਕੇ ਵਿੱਚ ਬਰਾੜਾਂ ਦੇ ਇਲਾਕੇ 'ਚ ਛੱਡ ਕੇ ਫਿਰ ਅਸੀਂ ਅਬਦਾਲੀ ਨਾਲ ਲੜਾਂਗੇ ਪਰ ਅਬਦਾਲੀ ਰਾਤੋਂ ਰਾਤ ਹੱਲਾ ਕਰਕੇ ਲਾਹੌਰ ਤੋਂ ਆ ਪਿਆ ਉਸਨੇ ਪਹਿਲਾਂ ਮਰਾਠਿਆਂ ਦੀ ਲੱਕ ਤੋੜ ਦਿੱਤੀ ਸੀ ਜੱਟਾਂ ਦੀ ਲੱਕ ਤੋੜ ਦਿੱਤੀ ਸੀ ਦਿੱਲੀ ਦੇ ਵਿੱਚ ਮੁਗਲਾਂ ਨੂੰ ਵੀ ਉਹਨੇ ਕਾਬੂ ਕਰ ਲਿਆ ਸੀ ਲਾਹੌਰ ਸਰਹੰਦ ਜਲੰਧਰ ਸਭ ਸੂਬਿਆਂ 'ਤੇ ਅਬਦਾਲੀ ਦਾ ਅਧਿਕਾਰ ਹੋਇਆ ਪਿਆ ਸੀ ਇਸ ਕਰਕੇ ਅਬਦਾਲੀ ਨੂੰ ਸੀ ਹੁਣ ਕੇਵਲ ਮੇਰੇ ਰਸਤੇ 'ਚ ਅੜਨ ਵਾਲੇ ਸਿੱਖ ਰਹਿ ਗਏ ਸਿੱਖਾਂ ਨੂੰ ਵੀ ਖਤਮ ਕਰਦੇ ਹਾਂ 5 ਫਰਵਰੀ ਸਵੇਰੇ 5-6 ਵਜੇ ਦੇ ਦਿਨ ਚੜ੍ਹਦਿਆਂ ਸਾਰ ਲੋਹ ਲੱਗਣ ਤੋਂ ਪਹਿਲਾਂ ਅਬਦਾਲੀ ਆ ਗਿਆ ਬੜੀ ਭਾਰੀ ਲੜਾਈ ਸ਼ੁਰੂ ਹੋ ਗਈ ਔਰ ਅਗਲੇ ਪਾਸਿਓਂ ਜਦੋਂ ਵਹੀਰ ਅੱਗੇ ਨੂੰ ਤੋਰਿਆ ਮਲੇਰਕੋਟਲੇ ਵਾਲਿਆਂ ਨੇ ਅਤੇ ਸਰਹੰਦ ਦੇ ਜੈਨ ਖਾਂ ਨੇ ਉਹਨਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਵਹੀਰ ਪਿੱਛੇ ਨੂੰ ਨੱਠਿਆ ਫਿਰ ਸਰਦਾਰ ਸ਼ਾਮ ਸਿੰਘ ਜੀ ਬੁੱਢੇ ਦਲ ਦੇ ਮੀਤ ਜਥੇਦਾਰ ਜਿਨ੍ਹਾਂ ਨੂੰ ਨਾਰਲੇ ਵਾਲਾ ਕਹਿੰਦੇ ਹਨ ਉਹ ਆਪਣੀ ਫੌਜ ਲੈ ਕੇ ਅਗਲੇ ਪਾਸੇ ਪਰਿਵਾਰਾਂ ਦੀ ਬੀਬੀਆਂ ਦੀ ਬੱਚਿਆਂ ਦੀ ਸਹਾਇਤਾ ਕਰਨ ਲਈ ਚਲੇ ਗਏ ਜੱਸਾ ਸਿੰਘ ਆਲੂ ਵਾਲੀਆ ਅਤੇ ਬਾਕੀ ਸਾਰੇ ਸਿੰਘ ਪਿਛਲੇ ਪਾਸੇ ਅਬਦਾਲੀ ਨਾਲ ਲੜਨ ਲੱਗੇ ਕੱਲ੍ਹ ਆਪਾਂ ਇਹ ਕਥਾ 'ਚ ਇਹ ਲੜਾਈਆਂ ਦੇ ਕਈ ਹੱਲੇ ਸੁਣੇ ਆ ਕਦੀ ਅਬਦਾਲੀ ਦਾ ਜ਼ੋਰ ਪੈ ਜਾਂਦਾ ਅਤੇ ਸਿੰਘ ਦੌੜ ਪੈਂਦੇ ਫਿਰ ਅੜ ਕੇ ਖਲੋ ਜਾਂਦੇ ਉਸ ਵੇਲੇ ਸਿੰਘਾਂ ਨੂੰ ਜਿੱਤਣ ਦੀ ਆਸ ਨਹੀਂ ਸੀ ਉਸ ਵੇਲੇ ਸਿੰਘਾਂ ਨੂੰ ਸਿਰਫ ਆਪਣੇ ਬੱਚੇ ਪਰਿਵਾਰ ਬਚਾਉਣ ਤੱਕ ਮਤਲਬ ਸੀ ਅਤੇ ਜੱਸਾ ਸਿੰਘ ਅਤੇ ਸਾਰੇ ਸਿਆਣਿਆਂ ਨੇ ਇਹ ਸਲਾਹ ਦਿੱਤੀ ਸੀ ਰਲ ਮਿਲ ਖੜ ਅਬ ਪੰਥ ਬਚਾਏ। ਹੁਣ ਤਾਂ ਪੰਥ ਬਚ ਗਿਆ ਅਤੇ ਸਭ ਕੁਛ ਬਚ ਗਿਆ। ਸੋ ਸਾਧ ਸੰਗਤ ਜੀ, ਉਸ ਲੜਾਈ ਵਿੱਚ ਜੋ ਨੁਕਸਾਨ ਹੋਇਆ, ਇੱਕ ਦਿਨ 'ਚ 30,000 ਸਿੱਖਾਂ ਦਾ ਘਾਣ ਹੋਇਆ, ਇਸੇ ਕਰਕੇ ਉਸ ਲੜਾਈ ਨੂੰ ਵੱਡਾ ਘੱਲੂਘਾਰਾ ਕਹਿੰਦੇ ਆ। ਵੱਡੇ ਘੱਲੂਘਾਰੇ ਦੀ ਦਾਸਤਾਨ ਭਾਈ ਰਤਨ ਸਿੰਘ ਜੀ ਲਿਖ ਰਹੇ ਆ। ਕਹਿੰਦੇ ਜੱਸਾ ਸਿੰਘ ਦਾ ਘੋੜਾ ਲੜਾਈ ਦੇ ਵਿੱਚ ਹੰਬ ਗਿਆ, ਸ਼ਸਤਰ ਲੱਗ ਲੱਗ ਕੇ ਘੋੜਾ ਜ਼ਖਮੀ ਹੋ ਕੇ ਅਤੇ ਘੋੜੇ 'ਚ ਜਾਨ ਨਾ ਰਹੀ ਅੱਗੇ ਤੁਰਨ ਦੀ। ਜੱਸਾ ਸਿੰਘ ਅੱਡੀ ਮਾਰੇ ਪਰ ਘੋੜਾ ਤੁਰੇ ਨਾ। ਅਤੇ ਉਸ ਵੇਲੇ ਸਿੰਘ ਕਹਿ ਰਹੇ ਸਨ, ਬਾਬਾ ਜੀ ਛੇਤੀ ਕਰੋ, ਅੱਗੇ ਨਿਕਲੋ, ਨਹੀਂ ਤਾਂ ਅਬਦਾਲੀ ਦੇ ਘੇਰੇ 'ਚ ਆ ਜਾਓਗੇ। ਅਤੇ ਗੁਰਮੁਖ ਸਿੰਘ ਗੜਬਈ ਚਾਬਕ ਮਾਰਨ ਲੱਗਾ ਘੋੜੇ ਨੂੰ, ਅਤੇ ਬਾਬੇ ਜੱਸਾ ਸਿੰਘ ਨੇ ਆਖਿਆ, ਗੁਰਮੁਖ ਸਿੰਘ ਮੇਰੇ ਘੋੜੇ ਨੂੰ ਚਾਬਕ ਨਾ ਮਾਰੀ, ਕਿਤੇ ਮੇਰਾ ਘੋੜਾ ਨੱਠ ਨਾ ਜਾਵੇ। ਜੇ ਕਿਤੇ ਮੇਰਾ ਘੋੜਾ ਦੌੜ ਗਿਆ ਤਾਂ ਸਿੰਘ ਕਰਨਗੇ ਠੱਠਾ, ਮਖੌਲ ਕਰਨਗੇ, ਘੋੜਾ ਕੁਟਾਏ ਜੱਸਾ ਸਿੰਘ ਨੱਠਾ, ਕਹਿਣਗੇ ਘੋੜਾ ਕੁਟਵਾ ਕੇ ਘੋੜੇ ਨੂੰ ਚਾਬਕ ਮਰਵਾ ਕੇ ਜੱਸਾ ਸਿੰਘ ਮੈਦਾਨ 'ਚੋਂ ਨੱਠ ਗਿਆ ਸੀ। ਸੋ ਮੈਂ ਇਹ ਨਹੀਂ ਸੁਣਨਾ ਚਾਹੁੰਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਜੀ 22 ਫੱਟ ਖਾ ਕੇ ਵੀ ਲੜ ਰਹੇ ਸਨ। ਉਹ ਕਥਾ ਭਾਈ ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦੇ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰਮੁਖ ਸਿੰਘ ਨਿਜ ਛੱਡ ਤੋਰਾ, ਸਿੰਘ ਜੀ ਲਿਓ ਚੜਾਏ।
ਭਾਈ ਗੁਰਮੁਖ ਸਿੰਘ ਗੜਵਈ ਨੇ ਦੇਖਿਆ ਬਾਬਾ ਜੀ ਦਾ ਘੋੜਾ ਨਹੀਂ ਤੁਰਦਾ, ਉਹਨੇ ਆਪਣੇ ਘੋੜੇ ਨੂੰ ਬਾਬਾ ਜੀ ਦੇ ਹਵਾਲੇ ਕਰ ਦਿੱਤਾ। ਆਪ ਘੋੜੇ ਤੋਂ ਉਤਰ ਗਿਆ ਅਤੇ ਆਪਣਾ ਘੋੜਾ ਜੱਸਾ ਸਿੰਘ ਨੂੰ ਦੇ ਦਿੱਤਾ ਕਿ ਬਾਬਾ ਜੀ ਤੁਸੀਂ ਚੜ ਜਾਓ ਇਹਦੇ ਉੱਤੇ।
ਲੜਤ ਪੀੜਤ ਖੜ ਤੋਂ ਤੁਰਤ ਜੋਖੋ ਸਿਰ ਨਿਜ ਖਾ।
ਜੱਸਾ ਸਿੰਘ ਲੜਦਾ ਪਿੜਦਾ ਬੜੀਆਂ ਜੋਖਮ ਸਿਰ ਤੇ ਉਠਾਉਂਦਾ ਹੋਇਆ, ਬੜੇ ਭਾਰੀ ਮੁਸੀਬਤਾਂ ਨਾਲ ਟਾਕਰਾ ਕਰਦਾ ਹੋਇਆ ਅੱਗੇ ਵਧਣ ਲੱਗਾ।
ਚੌਪਈ ਜੱਸਾ ਸਿੰਘ ਖਾਏ 22 ਘਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਜੱਸਾ ਸਿੰਘ ਨੂੰ 22 ਜ਼ਖਮ ਲੱਗੇ ਸਨ। ਇੱਕ ਸਰੀਰ ਦੇ ਉੱਤੇ 22 ਜ਼ਖਮ ਤਲਵਾਰਾਂ ਦੇ, ਗੋਲੀਆਂ ਦੇ, ਤੀਰਾਂ ਦੇ ਵੱਜੇ ਹੋਣ ਅਤੇ ਉਹ ਸੂਰਮਾ ਘੋੜੇ ਦੀ ਕਾਠੀ 'ਤੇ ਖੜ ਕੇ ਫਿਰ ਵੀ ਲੜਦਾ ਹੋਵੇ, ਕਿੱਡਾ ਕੁ ਹੌਸਲਾ ਹੋਵੇਗਾ ਉਸ ਮਰਦ ਦਲੇਰ ਦਾ। ਸ੍ਰੀ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਬਰਕਤ ਸੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ। ਔਰ ਸਾਧ ਸੰਗਤ ਜੀ, ਉਹਨਾਂ ਨੂੰ ਬੜੀਆਂ ਮਹਾਨ ਪਾਵਨ ਪਵਿੱਤਰ ਆਤਮਾਵਾਂ ਦਾ ਥਾਪੜਾ ਮਿਲਿਆ ਸੀ। ਜੱਸਾ ਸਿੰਘ 5 ਸਾਲ ਦਾ ਸੀ ਜਦੋਂ ਉਹਦੇ ਪਿਤਾ ਜੀ ਗੁਜ਼ਰ ਗਏ ਸਨ, ਸਰਦਾਰ ਬਦਰ ਸਿੰਘ ਜੀ, ਅਤੇ ਉਹਨਾਂ ਦੀ ਮਾਂ ਆਪਣੇ ਭਰਾ ਬਾਘ ਸਿੰਘ ਹੱਲੋਵਾਲੀਏ ਨੂੰ ਕਹਿਣ ਲੱਗੀ ਕਿ ਮੇਰੇ ਪੁੱਤਰ ਦਾ ਹੁਣ ਕੀ ਬਣੇਗਾ। ਬਾਘ ਸਿੰਘ ਹੱਲੋਵਾਲੀਆ ਆਪਣੇ ਭਾਣਜੇ ਨੂੰ ਜੱਸਾ ਸਿੰਘ ਨੂੰ ਲੈ ਕੇ ਸਾਧ ਸੰਗਤ ਜੀ ਦਿੱਲੀ ਚਲਾ ਗਿਆ ਮਾਤਾ ਜੀ ਦੇ ਚਰਨਾਂ ਵਿੱਚ। ਪੂਜਨੀਕ ਮਾਤਾ ਸੁੰਦਰੀ ਜੀ ਕਲਗੀਧਰ ਪਾਤਸ਼ਾਹ ਦੇ ਮਹਿਲ ਦਿੱਲੀ ਰਿਹਾ ਕਰਦੇ ਸਨ, ਅਤੇ 5 ਸਾਲ ਦਾ ਬੱਚਾ ਮਾਤਾ ਜੀ ਦੇ ਕੋਲ ਪੜ੍ਹਨੇ ਪਾ ਦਿੱਤਾ। ਜੱਸਾ ਸਿੰਘ ਉੱਥੇ ਪੜ੍ਹਨ ਲੱਗਾ। ਮਾਤਾ ਜੀ ਨੇ ਆਪ ਗੁਰਮੁਖੀ ਅੱਖਰਾਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸਮ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਜਿੰਨਾ ਵੀ ਸਿੱਖ ਲਿਟਰੇਚਰ ਸੀ, ਮਾਤਾ ਸੁੰਦਰੀ ਜੀ ਨੇ ਆਪ ਉਸ ਬੱਚੇ ਨੂੰ ਪੜ੍ਹਾਇਆ। ਫਿਰ ਇਹਦੇ ਨਾਲ ਨਾਲ ਉਹਨੂੰ ਸਕੂਲੀ ਵਿੱਦਿਆ, ਜਿਹੜੀ ਉਸ ਵੇਲੇ ਦਿੱਲੀ 'ਚ ਉੱਚ ਪਾਏ ਦੀ ਵਿੱਦਿਆ ਮਦਰਸਿਆਂ ਵਿੱਚ ਪੜ੍ਹਾਈ ਜਾਂਦੀ ਸੀ, ਉਰਦੂ, ਫਾਰਸੀ ਅਤੇ ਰਾਜਨੀਤੀ ਦੀ ਪੜ੍ਹਾਈ ਜੱਸਾ ਸਿੰਘ ਨੂੰ ਦਿੱਲੀ ਪੜ੍ਹਾਇਆ। ਜਦੋਂ 16-17 ਸਾਲ ਦਾ ਇਹ ਗੱਭਰੂ ਹੋ ਗਿਆ ਤਾਂ ਇਸ ਨੂੰ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਕੋਲ ਦਲ ਖਾਲਸੇ 'ਚ ਭੇਜ ਦਿੱਤਾ। ਔਰ ਬਾਬਾ ਜਸ ਕਪੂਰ ਸਿੰਘ ਨੂੰ ਮਾਤਾ ਜੀ ਨੇ ਹੁਕਮ ਭੇਜਿਆ ਕਿ ਇਹ ਸਾਡਾ ਪੁੱਤਰਾਂ ਦੀ ਤਰ੍ਹਾਂ ਪੁੱਤਰ ਪਾਲਿਆ ਹੋਇਆ, ਇਹ ਪੰਥ ਦਾ ਹੋਣਹਾਰ ਨੌਜਵਾਨ ਹੈ, ਤੁਸੀਂ ਇਸ ਨੌਜਵਾਨ ਦੀ ਪਾਲਣਾ ਕਰੋ। ਬਾਬਾ ਕਪੂਰ ਸਿੰਘ ਜੀ ਦੇ ਘਰ ਪੁੱਤਰ ਨਹੀਂ ਸੀ, ਭਾਵ ਉਹ ਗ੍ਰਿਸਤੀ ਵੀ ਨਹੀਂ ਸਨ, ਉਹਨਾਂ ਨੇ ਜੱਸਾ ਸਿੰਘ ਨੂੰ ਪੁੱਤਰ ਬਣਾ ਕੇ ਪਾਲਿਆ। ਔਰ ਇਹਦੀ ਪਹਿਲੀ ਡਿਊਟੀ ਲੱਗੀ ਸੀ ਘੋੜਿਆਂ ਨੂੰ ਦਾਣਾ ਵੰਡਣ ਦੀ। ਘੋੜਿਆਂ ਨੂੰ ਦਾਣਾ ਵੰਡਿਆ ਕਰਦਾ ਸੀ ਖਾਲਸੇ ਦੇ ਪੰਥ ਦੇ ਵਿੱਚ, ਜਿੰਨੇ ਵੀ ਘੋੜੇ ਹੁੰਦੇ ਸਨ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਦਾਣਾ ਵੰਡਣ ਦੀ ਡਿਊਟੀ ਸੀ ਜੱਸਾ ਸਿੰਘ ਦੀ। ਇਹ ਘੋੜਿਆਂ ਨੂੰ ਜਿੰਨਾ ਜਿੰਨਾ ਦਾਣਾ ਰੋਜ਼ ਵੰਡਣਾ ਹੁੰਦਾ ਸੀ ਬਾਟਿਆਂ 'ਚ ਪਾ ਪਾ ਕੇ ਦੇਈ ਜਾਂਦਾ ਸੀ। ਇਹਦੀ ਬੋਲੀ ਸੀ ਦਿੱਲੀ 'ਚ ਰਹਿਣ ਕਰਕੇ ਹਮਕੋ ਤੁਮਕੋ ਕਰਕੇ ਬੋਲਦਾ ਸੀ, ਕਿਉਂਕਿ ਉੱਥੇ ਹੀ 5 ਸਾਲ ਦਾ ਚਲਾ ਗਿਆ ਸੀ ਅਤੇ ਉਰਦੂ ਜ਼ਿਆਦਾ ਬੋਲਦਾ ਸੀ, ਹਮਕੋ ਤੁਮਕੋ ਇਸ ਤਰ੍ਹਾਂ ਉਹ ਉਰਦੂ ਦੇ ਵਿੱਚ ਬੋਲਦਾ ਸੀ। ਅਤੇ ਮਾਝੇ ਦੇ ਸਿੰਘ ਜਿਹੜੇ ਸਨ ਉਹਨਾਂ ਨੇ ਇਹਦੀ ਛੇੜ ਪਾ ਲਈ, ਹਮ ਕੀ ਤੁਮ ਕੀ ਨਾਂ ਹੀ ਪਾ ਦਿੱਤਾ। ਜੱਸਾ ਸਿੰਘ ਨੂੰ ਜਦੋਂ ਵੀ ਉਹਨਾਂ ਨੇ ਕੋਈ ਬੁਲਾਉਣਾ ਹਮ ਕੀ ਤੁਮ ਕੀ ਕਰਕੇ ਤਾਂ ਉਹਨੂੰ ਗੁੱਸਾ ਲੱਗਣਾ। ਇੱਕ ਦਿਨ ਰੋਂਦਾ ਰੋਂਦਾ ਬਾਬੇ ਕਪੂਰ ਸਿੰਘ ਨਵਾਬ ਦੇ ਕੋਲ ਚਲਾ ਗਿਆ, ਕਹਿਣ ਲੱਗਾ ਹਮ ਤੇ ਦਾਣਾ ਵੰਡਤ ਨਾਹੀਂ, ਹਮ ਤੇ ਦਾਣਾ ਨਹੀਂ ਵੰਡਿਆ ਜਾਂਦਾ। ਉਹ ਕਹਿੰਦੇ ਪੁੱਤਰ ਕਿਉਂ ਨਹੀਂ ਦਾਣਾ ਵੰਡਦਾ, ਖਾਲਸੇ ਦੀ ਸੇਵਾ ਪੰਥ ਦੀ ਸੇਵਾ ਹੈ, ਘੋੜਿਆਂ ਨੂੰ ਦਾਣਾ ਵੰਡ। ਕਹਿੰਦਾ ਨਹੀਂ ਸਿੰਘ, ਮੈਨੂੰ ਹਮ ਕੀ ਤੁਮ ਕੀ ਕਰਕੇ ਛੇੜਦੇ ਹਨ। ਬਾਬਾ ਕਪੂਰ ਸਿੰਘ ਜੀ ਕਹਿਣ ਲੱਗੇ ਪੁੱਤਰ ਮੈਂ ਇਹਨਾਂ ਸਿੰਘਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਮੈਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ ਹੈ, ਤੂੰ ਤਾਂ ਇਹਨਾਂ ਦੇ ਘੋੜਿਆਂ ਨੂੰ ਦਾਣਾ ਵੰਡਦਾ ਅਤੇ ਇਹਨੂੰ ਬਾਦਸ਼ਾਹ ਬਣਾ ਦੇਣਗੇ। ਸੋ ਖਾਲਸਾ ਜੀ, ਜਦੋਂ ਉਹ ਸਿੰਘਾਂ ਨੇ ਬਚਨ ਸੁਣਿਆ, ਜਿੰਨੇ ਵੀ ਸਿੰਘ ਉੱਥੇ ਸੁਣ ਰਹੇ ਸਨ ਉਹਨਾਂ ਨੇ ਬਾਬਾ ਕਪੂਰ ਸਿੰਘ ਜੀ ਦਾ ਬਚਨ ਪੱਲੇ ਬੰਨ ਲਿਆ। ਕਹਿਣ ਲੱਗੇ ਜਿੰਨਾ ਚਿਰ ਦਿੱਲੀ ਦੇ ਤਖ਼ਤ 'ਤੇ ਅਸੀਂ ਜੱਸਾ ਸਿੰਘ ਨੂੰ ਨਹੀਂ ਬਿਠਾਵਾਂਗੇ, ਦਮ ਨਹੀਂ ਲਵਾਂਗੇ, ਸਾਹ ਨਹੀਂ ਲਵਾਂਗੇ। ਸੋ ਖਾਲਸਾ ਜੀ, ਸਿੰਘ ਲੜਦੇ ਰਹੇ, ਜੂਝਦੇ ਰਹੇ। ਇੱਕ ਟਾਈਮ ਆਇਆ ਕਿ ਦਿੱਲੀ ਦੇ ਤਖ਼ਤ 'ਤੇ, ਲਾਲ ਕਿਲੇ 'ਤੇ ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ ਨੂੰ ਬਿਠਾ ਕੇ, ਬਾਬਾ ਬਘੇਲ ਸਿੰਘ ਜੀ, ਕਰੋੜ ਸਿੰਘ ਜੀ ਨਾਲ ਹੋਰ ਬਹੁਤ ਸਾਰੇ ਮੁਖੀ ਸਿੰਘਾਂ ਨੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਦਿੱਤੇ ਸਨ। ਕਹਿਣ ਦਾ ਭਾਵ ਹੈ ਕਿ ਸਿੰਘਾਂ ਨੇ, ਗੁਰੂ ਕੇ ਪਿਆਰੇ ਪੰਥ ਖਾਲਸੇ ਨੇ ਬਾਬਾ ਜੱਸਾ ਸਿੰਘ ਦਾ ਸਤਿਮਾਨ ਜੋ ਕੀਤਾ, ਉਹ ਵੀ ਉਹਨੂੰ ਪਾਲਣ ਵਾਲੇ ਸਨ, ਬੜੇ ਭਜਨੀਕ ਸਨ, ਸੂਰਬੀਰ ਯੋਧੇ ਸਨ ਔਰ ਬਾਣੀ ਦੇ ਰਸੀਏ ਸਨ। ਜੰਗ ਦੇ ਮੈਦਾਨ 'ਚ ਕਦੀ ਢਿੱਲ ਨਹੀਂ ਦਿਖਾਈ ਜੱਸਾ ਸਿੰਘ ਨੇ। ਇੱਕ ਵਾਰੀ ਅਹਿਮਦ ਸ਼ਾਹ ਅਬਦਾਲੀ ਨੇ ਚਿੱਠੀ ਲਿਖੀ ਸੀ, ਉਹ ਚਿੱਠੀ ਦੇ ਵਿੱਚ ਅਬਦਾਲੀ ਨੇ ਕਿਹਾ ਸੀ ਕਿ ਜੱਸਾ ਸਿੰਘ ਜੀ, ਆਪਾਂ ਰੋਜ਼ ਆਪਸ 'ਚ ਲੜਦੇ ਰਹਿੰਦੇ ਹਾਂ, ਮੈਂ ਚਾਹੁੰਦੇ ਆਪਾਂ ਬਹਿ ਕੇ ਗੱਲ ਕਰ ਲਈਏ, ਮੁਲਾਕਾਤ ਹੋ ਜਾਵੇ ਤੁਹਾਡੀ ਸਾਡੀ। ਜੱਸਾ ਸਿੰਘ ਨੇ ਉਹਦਾ ਜਵਾਬ ਲਿਖਿਆ ਸੀਗਾ, ਉਹ ਕਿਤੇ ਭਾਈ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਨੇ ਛਾਪੀ ਚਿੱਠੀ, ਦਾਸ ਨੇ ਬਹੁਤ ਸਾਲ ਹੋ ਗਏ ਪਹਿਲਾਂ ਪੜ੍ਹੀ ਸੀ, ਇੱਕ ਦੋ ਲੈਣਾਂ ਮੈਨੂੰ ਉਹਦੀ ਯਾਦ ਨੇ। ਉਹਦੇ ਵਿੱਚ ਜੱਸਾ ਸਿੰਘ ਲਿਖਦੇ ਹੈ ਅਬਦਾਲੀ ਨੂੰ, ਮੁਲਾਕਾਤ ਹਮਾਰੀ ਵਾ ਤੁਮਾਰੀ, ਉਰਦੂ ਭਾਸ਼ਾ 'ਚ ਵਾ ਕਹਿੰਦੇ, ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇਂ ਹੋਵੇਗੀ, ਵਹਾਂ ਜੋ ਸ਼ਸਤਰ ਚਲੇਂਗੇ ਉਹ ਬਾਤਾਂ ਹੋਵੇਗੀਆਂ। ਯਾਨੀ ਕਿ ਸਿੰਘਾਂ ਦਾ ਜਿਹੜਾ ਜਾਹੋ ਜਲਾਲ ਸੀਗਾ ਉਹ ਅਬਦਾਲੀ ਨੂੰ ਦਿਖਾ ਦਿੰਦਾ ਸੀ ਜੱਸਾ ਸਿੰਘ। ਅੱਜ ਅਬਦਾਲੀ ਦੇ ਨਾਲ ਜੂਝ ਰਿਹਾ ਹੈ ਅਤੇ ਕਹਿੰਦੇ ਘੋੜਾ ਜ਼ਖਮੀ ਹੋ ਗਿਆ ਅਤੇ ਆਪ ਦੂਸਰੇ ਘੋੜੇ 'ਤੇ ਸਵਾਰ ਹੋ ਕੇ ਯੁੱਧ ਕਰਨ ਲੱਗਾ।
ਧੋਬੀ ਸਿੰਘ ਜੀ ਲੜਤੋਂ ਜਾਏ,
ਧੋਬੀ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਲੜੀ ਜਾਂਦੇ ਆ, ਜੂਝੀ ਜਾਂਦੇ, 22 ਜ਼ਖਮ ਲੱਗਣ ਦੇ ਬਾਵਜੂਦ ਵੀ ਆਪ ਦਾ ਹੌਂਸਲਾ ਨਹੀਂ ਡੱਠਾ।
ਜੱਸਾ ਸਿੰਘ ਜਬ ਜ਼ਖਮੀ ਸੁਣਿਓ,
ਜਦੋਂ ਬਾਬਾ ਜੱਸਾ ਸਿੰਘ ਜੀ ਨੂੰ ਜ਼ਖਮੀ ਹੋਇਆ ਸੁਣਿਆ,
ਸਭ ਸਿਰ ਧਾਰਨ ਸੋਨਾ ਸਿਰ ਤੁਣਿਓ,
ਤਾਂ ਸਾਰੇ ਸਿੰਘਾਂ ਨੂੰ ਇਸ ਗੱਲ ਦੀ ਬੜੀ ਚਿੰਤਾ ਹੋਈ। ਪਿਛਲਿਆਂ ਨੇ ਜਾ ਕੇ ਦੱਸਿਆ ਅਗਲਿਆਂ ਨੂੰ ਕਿ ਸਿੰਘ ਸਾਹਿਬ ਜੱਸਾ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਆ, ਸਰੀਰ ਦੇ ਵਿੱਚ 22 ਜ਼ਖਮ ਲੱਗੇ, ਖੂਨ ਨੁਚੜ ਰਿਹਾ ਹੈ, ਕੱਪੜੇ ਲਹੂ ਨਾਲ ਭਿੱਜ ਚੁੱਕੇ ਹਨ ਅਤੇ ਘੋੜਾ ਵੀ ਉਹਨਾਂ ਦਾ ਜੰਗ ਦੇ ਵਿੱਚ ਨਕਾਰਾ ਹੋ ਗਿਆ ਹੈ। ਤਾਂ ਅਗਲੇ ਸਰਦਾਰਾਂ ਨੂੰ ਬੜੀ ਚਿੰਤਾ ਹੋਈ,
ਵਿੱਚ ਥੰਨੇ ਸਭ ਯਾਨ ਖਲੋਏ,
ਤਾਂ ਸਾਰੇ ਜਥੇਦਾਰ ਪਿਛਾਂ ਮੁੜ ਕੇ ਬਾਬਾ ਜੱਸਾ ਸਿੰਘ ਦੇ ਆਲੇ ਦੁਆਲੇ ਖਲੋ ਗਏ ਕਿ ਜੱਸਾ ਸਿੰਘ ਨੂੰ ਕੁਝ ਨਾ ਹੋਵੇ, ਜੇ ਕੌਮ ਦਾ ਇਸ ਬਾਦਸ਼ਾਹ ਜਿਉਂਦਾ ਰਹੇਗਾ ਤੇ ਅਸੀਂ ਅਬਦਾਲੀ ਦੇ ਨਾਲ ਫਿਰ ਵੀ ਲੋਹਾ ਲੈ ਲਵਾਂਗੇ।
ਭੰਗੀ ਘਣੀਏ ਰਾਮ ਗੜੀਏ ਜੋਏ,
ਥੰਨਾ ਬੰਨ ਕੇ ਖਲੋ ਗਏ। ਭੰਗੀ, ਭੰਗੀਆਂ ਦੀ ਮਿਸਲ ਸੀ ਹਰੀ ਸਿੰਘ ਭੰਗੀ ਹੋਇਆ, 5 ਵੜ ਪਿੰਡ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਝਬਾਲ ਦੇ ਲਾਗੇ ਪਿੰਡ ਹੈ 5 ਵੜ, ਉੱਥੋਂ ਦਾ ਸੀ ਹਰੀ ਸਿੰਘ ਭੰਗੀ ਅਤੇ ਰਾਮਗੜੀਆ ਜੱਸਾ ਸਿੰਘ ਅਤੇ ਇਸੇ ਤਰ੍ਹਾਂ ਘਨੱਈਆ ਜੈ ਸਿੰਘ। ਹਾਂਜੀ,
ਨਕਈ ਨਿਸ਼ਾਨ ਚੀ ਡੱਲੇ ਵਾਲ,
ਔਰ ਨਕਈ ਨਕਮ ਦੇਸ਼ ਹੈ ਪਰਾਂ, ਪਾਕਿਸਤਾਨ ਤੋਂ ਪਰਲੇ ਲਾਹੌਰ ਤੋਂ ਪਰਾਂ, ਉੱਥੋਂ ਦੇ ਨਕਈ ਸਨ ਅਤੇ ਨਿਸ਼ਾਨ ਚੀ ਦੀ ਮਿਸਲ ਇਹ ਜ਼ਿਲ੍ਹਾ ਅੰਬਾਲੇ ਦੇ ਵਿੱਚ ਨਿਸ਼ਾਨਚੀਆਂ ਦਾ ਰਾਜ ਹੋਇਆ, ਨਿਸ਼ਾਨ ਸੀ ਦਸੌਂਦਾ ਸਿੰਘ ਅਤੇ ਡੱਲੇ ਵਾਲੀਆ ਤਾਰਾ ਸਿੰਘ। ਹਾਂਜੀ,
ਕਪੂਰ ਸਿੰਘ ਉਹ ਆਲੂ ਜੋ ਵਾਲ,
ਕਪੂਰ ਸਿੰਘ ਜਥੇਦਾਰ ਤੇ ਆਲੂ ਵਾਲੀਆਂ ਦੀ ਮਿਸਲ।
ਸ਼ੁਕਰ ਚੱਕੀਏ ਸ਼ਾਮ ਸਿੰਘੀਏ ਸਾਰੇ,
ਸ਼ੁਕਰ ਚੱਕੀਏ ਕਿਹੜੇ ਸਨ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਜੀ, ਅਤੇ ਇਸੇ ਤਰ੍ਹਾਂ ਸ਼ਾਮ ਸਿੰਘ ਜੀ, ਕਰੋੜਾ ਸਿੰਘ ਦੀ ਮਿਸਲ ਜਿਹਨੂੰ ਕਹਿੰਦੇ ਆ, ਵੱਡਾ ਸ਼ਾਮ ਸਿੰਘ ਸੀ, ਛੋਟਾ ਕਰੋੜਾ ਸਿੰਘ ਸੀ, ਅਤੇ ਕਰੋੜਾ ਸਿੰਘ ਦੀ ਅਗਲੀ ਪੀੜ੍ਹੀ ਦੇ ਵਿੱਚ ਬਘੇਲ ਸਿੰਘ ਹੋਇਆ, ਜਿਹਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਚਲਾਉਣ ਵਿੱਚ ਮੁੱਖ ਰੋਲ ਅਦਾ ਕੀਤਾ ਹੈ। ਹਾਂਜੀ,
ਸ਼ਹੀਦ ਨਿਹੰਗ ਓ ਗੁਰੂ ਪਿਆਰੇ,
ਨਿਹੰਗਾਂ ਸਿੰਘਾਂ ਦੀ ਮਿਸਲ, ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਜਿਹਨੂੰ ਕਹਿੰਦੇ ਆ ਦਮਦਮੇ ਸਾਹਿਬ ਵਾਲੇ, ਇਸੇ ਤਰ੍ਹਾਂ ਹੋਰ ਵੀ ਗੁਰੂ ਦੀਆਂ ਪਿਆਰੀਆਂ ਫੌਜਾਂ ਲੜ ਰਹੀਆਂ ਸਨ।
ਅੰਮ੍ਰਿਤਸਰੀਏ ਔਰ ਪੁਰੀਓ ਆਨੰਦ,
ਅੰਮ੍ਰਿਤਸਰੀਏ ਪਰਮ ਸਿੰਘ ਧਰਮ ਸਿੰਘ ਖੱਤਰੀਆਂ ਦੀ ਮਿਸਲ ਸੀਗੀ, ਅਤੇ ਅਨੰਦਪੁਰ ਦੇ ਸੋਢੀ, ਅਨੰਦਪੁਰ ਸਾਹਿਬ ਜੀ ਗੁਰੂ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਜੀ ਜਦੋਂ ਚਲੇ ਗਏ ਸਨ, ਤਾਂ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਸੂਰਜਮੱਲ ਦੇ ਪੋਤਰੇ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਨੇ ਉੱਥੇ ਸੇਵਾ ਸੰਭਾਲ ਲਈ ਸੀ, ਅਤੇ ਸ਼ਾਮ ਸਿੰਘ ਦਾ ਪਰਿਵਾਰ ਜੋ ਅੱਗੇ ਚੱਲਿਆ ਉਹਨੂੰ ਸੋਢੀ ਅਨੰਦਪੁਰੀਏ ਕਹਿੰਦੇ ਹਨ। ਅਨੰਦਪੁਰੀਏ ਸੋਢੀ ਅਤੇ ਅਨੰਦਪੁਰ ਦੇ ਹੀ ਬਾਬਾ ਗੁਰਬਖਸ਼ ਸਿੰਘ ਜੀ, ਲੀਲਪੁਰ ਵਾਲੇ ਨਿਹੰਗ ਸਿੰਘ, ਇਹ ਵੀ ਨਾਲ ਲੜ ਰਹੇ ਹਨ।
ਰਾਮਦਾਸੀਏ ਰੰਗਰੇਟੇ ਔਰ ਮਸੰਦ,
ਔਰ ਰਾਮਦਾਸੀਏ ਜਿਹਨਾਂ ਨੂੰ ਰਵਿਦਾਸੀਏ ਕਹਿੰਦੇ ਹਾਂ, ਅਤੇ ਆਮ ਦੁਨੀਆਂ ਦੇ ਵਿੱਚ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ, ਖਾਲਸੇ 'ਚ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ। ਰਵਿਦਾਸੀਏ ਸਿੰਘ ਅਤੇ ਰੰਗਰੇਟੇ ਮਜ਼ਬੀ ਸਿੰਘ ਜਿਹਨਾਂ ਨੂੰ ਕਹਿੰਦੇ, ਉਹ ਵੀ ਸੂਰਮੇ ਗੁਰੂ ਦੇ ਰੰਗਰੇਟੇ, ਗੁਰੂ ਕੇ ਬੇਟੇ, ਮੈਦਾਨ ਜੰਗ 'ਚ ਲੜ ਰਹੇ ਸਨ।
ਬੇਦੀ ਸੋਢੀ ਤਿੰਨ ਓ ਭੱਲੇ,
ਉਸ ਵੇਲੇ ਸਾਰਾ ਪੰਥ ਇਕੱਠਾ ਸੀਗਾ। ਬੇਦੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਸ ਬੰਸ ਵਿੱਚੋਂ ਬੇਦੀ ਰਾਮ ਸਿੰਘ ਜੀ ਸ਼ਹੀਦ ਬੜੇ ਸੂਰਬੀਰ ਹੋਏ ਨੇ, ਔਰ ਇਸੇ ਤਰ੍ਹਾਂ ਹੀ ਹੋਰ ਕਈ ਬੇਦੀ ਯੋਧੇ ਹੋਏ ਨੇ, ਅਤੇ ਸੋਢੀ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ, ਅਤੇ ਭੱਲੇ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਅੰਸ਼ ਬੰਸ ਵਿੱਚੋਂ, ਅਤੇ ਗੁਰੂ ਅੰਗਦ ਦੇਵ ਜੀ ਦੇ ਅੰਸ਼ ਬੰਸ਼ ਵਿੱਚੋਂ 63 ਸਿੰਘ ਜਿਹੜੇ ਸਨ, ਉਹ ਉੱਥੇ ਖਾਲਸੇ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਲੜ ਰਹੇ ਸਨ।
ਰੈਤ ਉੱਤੇ ਜੋ ਖਾਲਸੇ ਰਲੇ, ਰੈਤ ਉੱਤੇ ਜੋ ਖਾਲਸੇ ਰਲੇ,
ਜਿਹੜੇ ਖਾਲਸੇ ਵਿੱਚ ਰਲ ਕੇ ਰਹਿੰਦੇ ਸਨ, ਪੰਥ ਦੇ ਨਾਲ ਰਹਿੰਦੇ, ਹਰ ਦੁੱਖ ਸੁੱਖ ਉਦੋਂ ਸਾਰਾ ਸਿੰਘ ਇੱਕ ਦੂਜੇ ਦਾ ਵੰਡਾਇਆ ਕਰਦੇ ਸਨ। ਹਾਂਜੀ,
ਸ਼ਹੀਦ ਹੋਏ ਉਹ ਜ਼ਖਮੀ ਹੋ ਹੈ,
ਉਹ ਸਿੰਘ ਲੜ ਰਹੇ ਸਨ, ਭਾਵੇਂ ਉਹ ਕਿਸੇ ਜਾਤੀ ਦੇ ਸਨ, ਭਾਵੇਂ ਉਹ ਰਾਮਗੜੀਏ ਸਨ, ਭਾਵੇਂ ਉਹ ਮਿਸਤਰੀ ਜੱਟ ਨਾਈ ਝੀਵਰ ਛੀਂਬੇ, ਕਿਸੇ ਜਾਤੀ ਦੇ ਕਿਸੇ ਵਰਗ ਦੇ ਹੋਣ, ਸਿੱਖ ਸਨ ਗੁਰੂ ਦੇ, ਬਿਨਾਂ ਕਿਸੇ ਵਿਤਕਰੇ ਦੇ ਆਪਸ 'ਚ ਇੱਕ ਬਾਟੇ 'ਚ ਅੰਮ੍ਰਿਤ ਛਕਿਆ ਸੀ, ਅਤੇ ਇੱਕੋ ਝੰਡੇ ਥੱਲੇ ਲੜ ਰਹੇ ਸਨ, ਸ਼ਹੀਦੀਆਂ ਪਾ ਰਹੇ ਸਨ, ਅਤੇ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਰਹੇ ਸਨ, ਲੜ ਵੀ ਰਹੇ ਸਨ, ਜ਼ਖਮੀ ਵੀ ਹੋ ਰਹੇ ਸਨ। ਹਾਂਜੀ,
ਕਦੇ ਖੜੇ ਕਦੇ ਲੜੇ ਤੁਰ ਰਹੇ,
ਸਾਧ ਸੰਗਤ ਜੀ ਇਹ ਇਲਾਕਾ ਸੀ ਮਲੇਰਕੋਟਲੇ ਦੇ ਨੇੜੇ ਦਾ, ਜਿੱਥੇ ਸਿੰਘਾਂ ਦਾ ਜੰਗ ਚੱਲ ਰਿਹਾ ਸੀ, ਕਦੀ ਸਿੰਘ ਖਲੋ ਜਾਂਦੇ ਸਨ, ਕਦੀ ਤੁਰ ਪੈਂਦੇ ਸਨ, ਕਦੀ ਲੜਦੇ ਸਨ, ਕਦੀ ਦੌੜਦੇ ਸਨ।
ਦੋਹਰਾ ਨਿੱਕੇ ਵੱਡੇ ਜੇ ਹੁਤੇ ਸਫੜ ਖੜੇ ਹਥਿਆਰ,
ਉਸ ਵੇਲੇ ਸਿੱਖਾਂ ਦਾ ਬੱਚਾ ਬੱਚਾ ਲੜਾਈ ਕਰ ਰਿਹਾ ਸੀ, ਨਿੱਕੇ ਵੱਡੇ ਦਾ ਕੋਈ ਸਵਾਲ ਨਹੀਂ ਸੀ, ਬੀਬੀਆਂ ਵੀ ਜੇ ਕਿਸੇ ਕੋਲ ਡਾਂਗ ਸੀ, ਕੋਈ ਸੋਟਾ ਸੀ, ਕੋਈ ਬਰਛਾ ਸੀ, ਆਪਣੇ ਬਚਾਅ ਲਈ ਕੋਈ ਨਾ ਕੋਈ ਸ਼ਸਤਰ ਫੜ ਕੇ, ਬੀਬੀਆਂ ਵੀ ਅਤੇ ਨਿੱਕੇ ਨਿੱਕੇ ਨਿਆਣੇ ਵੀ ਲੜ ਰਹੇ ਸਨ।
ਅੱਗੇ ਉਹਾਂ ਤੇ ਤੋ ਤੁਰੇ ਇੱਕ ਇੱਕ ਦੋਏ ਦੋਏ ਮਾਰ,
ਸਿੰਘ ਹੌਲੇ ਹੌਲੇ ਲੜੀ ਜਾਂਦੇ, ਤੁਰੀ ਜਾਂਦੇ, ਇੱਕ ਦੋ ਨੂੰ ਮਾਰ ਕੇ ਫਿਰ ਦੌੜ ਪੈਂਦੇ, ਫਿਰ ਖਲੋ ਜਾਂਦੇ, ਦੁਸ਼ਮਣ ਦਾ ਜ਼ੋਰ ਪੈਂਦਾ ਉਹਨੂੰ ਰੋਕਦੇ, ਅਤੇ ਬੱਚਿਆਂ ਨੂੰ ਬੀਬੀਆਂ ਨੂੰ ਕਹਿੰਦੇ ਤੁਸੀਂ ਦੌੜ ਕੇ ਅੱਗੇ ਚੱਲੋ, ਇਸ ਤਰ੍ਹਾਂ ਸਿੰਘ ਲੜਦੇ ਸਨ।
ਤਬੈ ਕਿਸੇ ਨੇ ਕਹਿ ਦਿਓ ਚੜ ਸਿੰਘ ਵੀਰ ਸੁਣਾਏ,
ਉਸ ਵੇਲੇ ਉਸ ਰਾਮ ਰੌਲੇ ਵਿੱਚ ਵੱਡੇ ਘੱਲੂਘਾਰੇ ਦੇ ਮਹਾਨ ਜੰਗ ਵਿੱਚ ਕਿਸੇ ਸਿੰਘ ਨੇ ਬੋਲੀ ਮਾਰ ਦਿੱਤੀ, ਗੱਲ ਕਹਿ ਦਿੱਤੀ,
ਤੂੰ ਜੋ ਕਹਿ ਦਿੱਥੋ ਮੈਂ ਲੜੋ ਜੈ ਹੋਵੇ ਅਹਿਮਦ ਸ਼ਾਹ,
ਬਾਬੇ ਚੜ੍ਹਤ ਸਿੰਘ ਨੂੰ ਕਹਿ ਦਿੱਤਾ। ਚੜ੍ਹਤ ਸਿੰਘ ਸੂਕਰ ਚੱਕੀਆ, ਇਹ ਬੜਾ ਨਾਮੀ ਯੋਧਾ ਹੋਇਆ ਹੈ, ਸਰਦਾਰ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ, ਜੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ। ਇਸ ਮਹਾਂਬਲੀ ਨੂੰ ਕਿਸੇ ਨੇ ਕਹਿ ਦਿੱਤਾ, ਤੂੰ ਜੋ ਕਹਿੰਦਾ ਸੀ ਚੜ੍ਹਤ ਸਿੰਘ, ਜਿੱਥੇ ਅਬਦਾਲੀ ਹੋਏਗਾ ਮੈਂ ਜਾ ਕੇ ਦੇਖਾਂਗਾ, ਮੈਂ ਅਬਦਾਲੀ ਨਾਲ ਲੜਾਂਗਾ।
ਜੋ ਬਈ ਸੋ ਸੁਣ ਚੜ੍ਹ ਸਿੰਘ ਗੁੱਸਾ ਖਾਇਆ,
ਇਹ ਸੁਣ ਕੇ ਸਿੰਘ ਬਾਬਾ ਚੜ੍ਹਤ ਸਿੰਘ ਜੀ ਨੂੰ ਵੀਰ ਰਸ ਜਾਗ ਪਿਆ,
ਅਹਿਮਦ ਸ਼ਾਹ ਵੱਲ ਘੋੜੋ ਚਲਾਇਆ।
ਬੜਾ ਦਲੇਰ ਸੀ ਚੜ੍ਹਤ ਸਿੰਘ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਲੱਭਣ ਤੁਰ ਪਿਆ।
ਲੱਭਿਓ ਨਾ ਟੁੱਲ ਸੋ ਰਹਿਓ ਦੂਰ।
ਅਬਦਾਲੀ ਦੇ ਦਲ ਵਿੱਚ ਜਾ ਕੇ ਲੱਭਦਾ ਫਿਰਦਾ ਕਿ ਅਬਦਾਲੀ ਲੱਭ ਜਾਵੇ ਤੇ ਮੈਂ ਝਟਕਦਿਆਂ ਨੂੰ ਮੁਕਾਬਲਾ ਕਰਾਂ ਉਹਦੇ ਨਾਲ, ਪਰ ਅਬਦਾਲੀ ਬਹੁਤ ਪਿੱਛੇ ਸੀ। ਅਬਦਾਲੀ ਡਰਦਾ ਮਾਰਾ ਸਿੰਘਾਂ ਦੇ ਨੇੜੇ ਨਹੀਂ ਸੀ ਆਉਂਦਾ।
ਜਿਸੇ ਨਾ ਦੂਰੋਂ ਉੱਡ ਰਹੀ ਧੂੜ,
ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜੀ ਹੋਈ ਸੀ, ਦੂਰ ਤੱਕ ਦਿਸਦਾ ਕੁਝ ਵੀ ਨਹੀਂ ਸੀ।
ਫਿਰ ਸਿੰਘ ਟੋਲ ਮੁੜ ਵੜਿਓ ਬਹੀਰ,
ਏਦਾਂ ਇੱਕ ਗੇੜਾ ਲਾ ਕੇ ਅਬਦਾਲੀ ਦੇ ਬਹੀਰ ਤੱਕ, ਅਬਦਾਲੀ ਦੇ ਦਲ ਵਿੱਚ ਲੱਭ ਲੱਭ ਕੇ ਚੜ੍ਹਤ ਸਿੰਘ ਫਿਰ ਵਾਪਸ ਸਿੰਘਾਂ ਚ ਆ ਰਲਿਆ।
ਤੇਗ ਮਾਰ ਕੱਢੈ ਗਿਲਜੇ ਚੀਰ,
ਜਦੋਂ ਤਲਵਾਰ ਮਾਰਦਾ ਸੀ ਨਾ ਚੜ੍ਹਤ ਸਿੰਘ ਭਰਮੀ, ਤੇ ਕਹਿੰਦੇ ਦੁਸ਼ਮਣ ਨੂੰ ਚੀਰ ਕੇ ਸੁੱਟ ਦਿੰਦਾ ਸੀ, ਦੂਜਾ ਵਾਰ ਨਹੀਂ ਸੀ ਕਰਨ ਦੀ ਲੋੜ ਪੈਂਦੀ, ਇੱਕੋ ਵਾਰ ਨਾਲ ਹੀ ਝਟਕ ਦਿੰਦਾ ਸੀ।
ਮਾਰਤ ਤੇ ਗਯੋ ਹੱਥ ਥਾਕ,
ਕਹਿੰਦੇ ਤੇਗਾ ਮਾਰ 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 ਕੇ ਚੜ੍ਹਤ ਸਿੰਘ ਦਾ ਹੱਥ ਵੀ ਹੰਭ ਗਿਆ, ਥੱਕ ਗਿਆ।
ਤੋ ਸਿੰਘ ਜੀ ਲਯੋ ਨੇਜੋ ਚਾਕ,
ਤਾਂ ਹੁਣ ਸਿੰਘ ਜੀ ਨੇ ਨੇਜਾ ਫੜ ਲਿਆ, ਬਰਛਾ ਫੜ ਲਿਆ।
ਮਾਰਤ ਨੇਜਨ ਫਲ ਟੁੱਟ ਗਯੋ,
ਤੇ ਨੇਜੇ ਮਾਰਦੇ ਮਾਰਦੇ ਦਾ ਨੇਜਾ ਵੀ ਟੁੱਟ ਗਿਆ, ਫਲ ਟੁੱਟ ਗਿਆ ਨੇਜੇ ਦਾ।
ਫਿਰ ਸਿੰਘ ਹੱਥ ਰਾਮ ਜੰਗੋ ਲਯੋ,
ਫਿਰ ਬਾਬੇ ਚੜ੍ਹਤ ਸਿੰਘ ਨੇ ਹੱਥ ਚ ਬੰਦੂਕ ਫੜ ਲਈ।
ਥੱਕਿਓ ਘੋੜੋ ਤਬ ਔਰ ਬਦਲਾਇਓ,
ਜੇ ਘੋੜਾ ਉਹਦਾ ਥੱਕ ਗਿਆ ਤੇ ਉਹਨੇ ਘੋੜਾ ਬਦਲ ਲਿਆ, ਦੂਜੇ ਘੋੜੇ ਤੇ ਸਵਾਰ ਹੋ ਗਿਆ।
ਲੱਗਿਓ ਜ਼ਖਮ ਖੜ ਸਿੰਘ ਬੰਦਾਇਓ,
ਜਿੰਨੇ ਜ਼ਖਮ ਲੱਗ ਰਹੇ ਸਨ ਖਲੋ ਕੇ ਆਪਣੇ ਪੱਗ ਪਾੜ ਕੇ ਜਾਂ ਕੱਪੜੇ ਪਾੜ ਕੇ ਬੰਨ ਲੈਂਦਾ ਸੀ ਤੇ ਲੜੀ ਜਾਂਦਾ ਸੀ।
ਲਈ ਫੋ ਸਭ ਆਪਣੀ ਸਾਥ,
ਆਪਣੇ ਸੁੱਕਰ ਚੱਕੀਆਂ ਦੀ ਮਿਸਲ ਦੇ ਸਿੰਘ ਨਾਲ ਲੈ ਕੇ,
ਬਹੁਤ ਗਿਲਜਣ ਸਿਰ ਮਾਰੇ ਹੱਥ,
ਬੜੇ ਗਿਲਜਿਆਂ ਦੇ ਸਿਰ ਤੇ ਤੇਗਾਂ ਬੰਨਦਾ ਸੀ, ਬਹੁਤਿਆਂ ਨੂੰ ਮਾਰਦਾ ਸੀ ਪਠਾਣਾ ਨੂੰ।
ਜਹਾਂ ਭੀੜ ਬਹੁ ਪਰੇ ਭੀੜ,
ਜਿੱਥੇ ਸਿੰਘਾਂ ਦੇ ਜ਼ਿਆਦੀ ਮੁਸੀਬਤ ਪੈਂਦੀ ਸੀ, ਬੱਚਿਆਂ ਬੁੱਢਿਆਂ ਨੂੰ ਖਾਸ ਕਰਕੇ ਅਬਦਾਲੀ ਪੈਂਦਾ ਸੀ, ਉੱਥੇ ਜਾ ਕੇ ਚੜ੍ਹਤ ਸਿੰਘ ਹੀ ਅਬਦਾਲੀ ਨੂੰ ਰੋਕਦਾ ਸੀ।
ਆਪ ਟਹਿ ਤੈ ਸਿੰਘ ਸਰੀਰ,
ਉੱਥੇ ਅਬਦਾਲੀ ਦੀਆਂ ਫੌਜਾਂ ਦੇ ਸਾਹਮਣੇ ਚੜ੍ਹਤ ਸਿੰਘ ਸੁਕਰ ਚੱਕੀਆ ਆਪਣੀ ਜਾਨ ਡਾਹ ਕੇ ਲੜਦਾ ਸੀ।
ਦੋਹਰਾ ਬਹੁ ਗਿਲਜਨ ਕੋ ਮਾਰ ਕੇ ਬਹੁ ਸਿੰਘਨ ਲੈ ਬਚਾਏ,
ਬਹੁਤ ਸਾਰੇ ਗਿਲਜੇ ਪਠਾਣ ਮਾਰੇ ਜਾ ਰਹੇ ਸਨ, ਸਿੰਘ ਵੀ ਸ਼ਹੀਦੀਆਂ ਪਾ ਰਹੇ ਸਨ, ਪਰ ਚੜ੍ਹਤ ਸਿੰਘ ਸੁਕਰ ਚੱਕੀਆ, ਜੱਸਾ ਸਿੰਘ ਆਲੂਵਾਲੀਆ, ਜੈ ਸਿੰਘ ਕਨਹੱਈਆ, ਇਸੇ ਤਰ੍ਹਾਂ ਸਾਰੀਆਂ ਹੀ ਮਿਸਲਾਂ ਦੇ ਸਿੰਘ ਬੜੀ ਬਹਾਦਰੀ ਨਾਲ ਆਪਣੀ ਫੌਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਗਿਲਜਨ ਕੇ ਘੋੜੋ ਲੱਭੈ ਪਿਆ ਦਾਨ ਤੁਰੈ ਚੜਾਏ,
ਜਿੱਥੇ ਕਿਤੇ ਅਬਦਾਲੀ ਦੇ ਸਿਪਾਹੀ ਦਾ ਘੋੜਾ ਮਿਲਦਾ ਸੀ ਖੋ ਲੈਂਦੇ ਸੀ, ਉਹਨੂੰ ਮਾਰ ਕੇ ਉਹਦਾ ਘੋੜਾ ਖੋ ਕੇ ਉਹਦੇ ਉੱਤੇ ਆਪਣੀ ਫੌਜ ਦਾ ਕੋਈ ਸਿੰਘ ਬਿਠਾ ਲੈਂਦੇ ਸੀ ਤਾਂ ਕਿ ਜੇ ਛੇਤੀ ਤੋਂ ਛੇਤੀ ਇਸ ਘੇਰੇ ਚੋਂ ਨਿਕਲ ਜਾਈਏ।
ਚੌਪਈ ਚੜ੍ਹ ਸਿੰਘ ਸਾਥ ਨਾ ਕਿਸ ਤੇ ਹੋਏ,
ਕਹਿੰਦੇ ਚੜ੍ਹਤ ਸਿੰਘ ਇੰਨਾ ਫੁਰਤੀਲਾ ਸੀ ਉਹਦਾ ਸਾਥ ਹਰ ਕੋਈ ਨਹੀਂ ਸੀ ਦੇ ਸਕਦਾ।
ਜੋ ਲਲਕਾਰੇ ਤੈ ਜਾਇ ਸੋਏ,
ਜਿੱਥੇ ਅਬਦਾਲੀ ਲਲਕਾਰਦਾ ਸੀ ਉੱਥੇ ਹੀ ਜਾ ਕੇ ਚੜ੍ਹਤ ਸਿੰਘ ਗੱਜਦਾ ਸੀ।
ਬਹੀਰੇ ਨਾ ਛੋਟੇ ਖੜ ਤੂੰ ਲੜੈ,
ਬਾਬਾ ਚੜ੍ਹਤ ਸਿੰਘ ਬਹੀਰ ਦਾ ਖਹਿੜਾ ਨਹੀਂ ਸੀ ਛੱਡ ਰਿਹਾ, ਉਹਨੂੰ ਸੀਗਾ ਕਿ ਜੇ ਅਸੀਂ ਬਹੀਰ ਤੋਂ ਪਰੇ ਹੋ ਗਏ ਤੇ ਸਾਡਾ ਵਹੀਰ ਮਾਰਿਆ ਜਾਵੇਗਾ।
ਤੁਰੇ ਅੱਗੇ ਕਬ ਪਿੱਛੇ ਮੁੜੈ,
ਕਦੀ ਸਿੰਘ ਅਗਾਂ ਤੁਰ ਪੈਂਦੇ ਸਨ, ਮੀਲ ਦੋ ਮੀਲ ਇਸ ਮਸੀਂ ਜਾਂਦੇ ਸਨ, ਫਿਰ ਪਿੱਛੇ ਮੁੜਨਾ ਪੈਂਦਾ ਸੀ, ਅਬਦਾਲੀ ਦੀ ਫੌਜ ਫਿਰ ਆ ਜਾਂਦੀ ਸੀ ਪਿੱਛੋਂ ਦੀ।
ਫੌਜ ਛੱਡ ਕਬ ਇਕਲ ਤਾਵੈ,
ਕਦੀ ਫੌਜ ਛੱਡ ਕੇ ਇਕੱਲੇ ਜਾ ਕੇ ਪੈ ਜਾਂਦੇ ਸਨ।
ਮਾਰ ਗਿਲਜਨ ਫਿਰ ਫੌਜੇ ਆਵੈ,
ਮਾਰ ਕੇ ਗਿਲਜਿਆਂ ਨੂੰ ਸਿੰਘ ਵਾਪਸ ਆਪਣੀ ਫੌਜ ਮੁੜ ਵੀ ਆਉਂਦੇ ਸਨ, ਬੜੇ ਦਲੇਰ ਸਨ। ਉਸ ਵੇਲੇ ਸਿੰਘਾਂ ਨੇ ਇਹ ਤਾਂ ਸੋਚਿਆ ਹੋਇਆ ਸੀ ਵੀ ਹੁਣ ਮਰਨਾ ਹੀ ਮਰਨਾ ਹੈ, ਘੱਟੋ ਘੱਟ ਸਾਡੇ ਪਰਿਵਾਰ ਤਾਂ ਬਚ ਜਾਣ, ਬੀਬੀਆਂ ਤੇ ਬੱਚੇ ਭੈਣਾਂ ਮਾਈਆਂ ਉਹ ਤਾਂ ਬਚ ਕੇ ਆਪਣੇ ਕਿਸੇ ਟਿਕਾਣੇ ਲੱਗ ਜਾਣ। ਪਰ ਫਿਰ ਵੀ ਸਿੰਘਾਂ ਦਾ ਚਾਰਾ ਨਹੀਂ ਸੀ ਚੱਲ ਰਿਹਾ, ਬੱਚੇ ਬੀਬੀਆਂ ਬੁੱਢੇ ਉਸ ਲੜਾਈ 'ਚ ਸਿੱਖਾਂ ਦੇ ਮਰ ਰਹੇ ਸਨ, ਸ਼ਹੀਦ ਹੋ ਰਹੇ ਸਨ।
ਨਿਜੈ ਫੌਜ ਪਰ ਜੋਖਮ ਖਾਵੈ,
ਬਾਬਾ ਚੜ੍ਹਤ ਸਿੰਘ, ਜੱਸਾ ਸਿੰਘ, ਸਾਰੇ ਸਿੰਘ ਬੜੇ ਜੋਖਮ ਉਠਾ ਕੇ ਵਹੀਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਸਨ।
ਫਟੇ ਗਿਰੈ ਕਿਸ ਵੇਲੇ ਪਾਵੈ,
ਕਿਸੇ ਥਾਂ ਤੇ ਫਟ ਕੇ ਜ਼ਖਮੀ ਹੋ ਕੇ ਸਿੰਘ ਡਿੱਗਦੇ, ਕਿਤੇ ਸ਼ਹੀਦ ਹੋ ਜਾਂਦੇ, ਜਿਹੜੇ ਜ਼ਖਮੀ ਹੁੰਦੇ ਉਹਨਾਂ ਨੂੰ ਚੁੱਕ ਚੁੱਕ ਕੇ ਅਗਲੇ ਪਾਸੇ ਪਹੁੰਚਾਉਣ ਦਾ ਕੰਮ ਵੀ ਬੜਾ ਜ਼ਰੂਰੀ ਸੀ, ਉਹ ਵੀ ਕਰਦੇ ਸਨ, ਸਿੰਘ ਮਦਦ ਕਰਦੇ ਸਨ, ਲੱਗਦੇ ਵਸ ਜ਼ਖਮੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਨ।
ਕਈਆਂ ਕੋ ਕਹੇ ਅੱਗੇ ਚਲਾਵੈ,
ਕਈਆਂ ਬਜ਼ੁਰਗਾਂ ਨੂੰ ਬੀਬੀਆਂ ਨੂੰ ਬਾਹੋਂ ਫੜ ਕੇ ਚਲੋ ਵੀ ਦੌੜੋ ਅੱਗੇ, ਦੌੜੋ ਤੁਸੀਂ ਨਿਕਲੋ ਛੇਤੀ, ਤਗੜੇ ਹੋਵੋ, ਹੌਸਲਾ ਦੇ ਕੇ ਉਹਨਾਂ ਨੂੰ ਤੋਰਦੇ ਸਨ।
ਕਈਆਂ ਕੋ ਨਿਜ ਕੋਤਲ ਚਲਾਵੈ,
ਕਈਆਂ ਨੂੰ ਪੈਦਲ ਤੁਲਾਲ ਨਾਲ ਤੋਰ ਲੈਂਦੇ ਸਨ, ਤੇ ਕਈਆਂ ਨੂੰ ਆਪਣੇ ਕੋਲ ਚ ਘੋੜੇ ਵਾਧੂ ਹੋ ਜਾਣ ਤੁਰਕਾਂ ਦੇ ਖੋਏ ਹੋਏ, ਤੇ ਉਹ ਵੀ ਦੇ ਦਿੰਦੇ ਸਨ ਮਾਈਆਂ ਬੀਬੀਆਂ ਬੱਚਿਆਂ ਨੂੰ ਵੀ ਘੋੜਿਆਂ ਤੇ ਬਹਿ ਕੇ ਨਿਕਲ ਜਾਓ ਅੱਗੇ।
ਵਹੀਰੀਆਂ ਕਰੈ ਨਿਬਾਹ,
ਇਸ ਤਰ੍ਹਾਂ ਵਹੀਰ ਦਾ ਨਿਬਾਹ ਸਿੰਘ ਕਰ ਰਹੇ ਸਨ ਵੀ ਵਹੀਰ ਬਚ ਜਾਵੇ।
ਬਹੁਤ ਲੋਕ ਇਮ ਦੈ ਬਚਾਏ,
ਇਸ ਤਰ੍ਹਾਂ ਬਹੁਤ ਸਾਰੇ ਲੋਕ ਸਿੱਖਾਂ ਨੇ ਬਚਾਏ ਵੀ, ਯਾਨੀ ਬਹੁਤ ਸਾਰੀਆਂ ਬੀਬੀਆਂ ਬੱਚੇ ਬੁੱਢੇ, ਉਹ ਚੜ੍ਹਤ ਸਿੰਘ ਨੇ, ਜੱਸਾ ਸਿੰਘ ਨੇ, ਜੈ ਸਿੰਘ ਨੇ ਕੋਸ਼ਿਸ਼ ਕਰਕੇ ਬਚਾਏ ਹਨ।
ਦੌੜ ਗਿਲਜਨ ਪਰ ਯੂ ਸਿੰਘ ਕਰੈ,
ਫਿਰ ਵੀ ਸਿੰਘ ਲੜ ਵੀ ਰਹੇ ਸਨ, ਬੱਚੇ ਵੀ ਬਚਾਉਣੇ, ਸਾਰੇ ਪਾਸੇ ਜ਼ਿੰਮੇਵਾਰੀ ਵਾਲਾ ਕੰਮ ਸੀਗਾ। ਅਸਲਾ ਵੀ ਇੰਨਾ ਨਹੀਂ ਸੀ ਜਿੰਨਾ ਬਦਾਲੀ ਦੇ ਕੋਲ ਅਸਲਾ ਸੀ, ਉਹਨਾਂ ਦੀਆਂ ਹੀ ਬੰਦੂਕਾਂ ਖੋਹ ਕੇ ਕਈ ਵਾਰੀ ਚਲਾਉਣੀਆਂ ਪੈਂਦੀਆਂ ਸਨ। ਤੇ ਇਸ ਤਰ੍ਹਾਂ ਸਿੰਘ ਲੜ ਰਹੇ ਸਨ ਦੌੜ ਦੌੜ ਕੇ।
ਜਨ ਕੁੰਜਨ ਪੈ ਬਹਿਰੀ ਪਰੈ,
ਜਿਵੇਂ ਕੁੰਜਾਂ ਦੇ ਉੱਤੇ ਬਾਜ ਪੈਂਦਾ, ਸਿੰਘ ਫਿਰ ਗੁੱਸਾ ਖਾ ਕੇ ਅਬਦਾਲੀ ਨੂੰ ਇਉਂ ਪੈਂਦੇ ਸਨ।
ਕਿਸੇ ਇੱਕ ਕਿਸ ਦੋਏ ਸੱਟ ਲਾਵੈ,
ਕਿਸੇ ਨੂੰ ਇੱਕ ਕਿਸੇ ਨੂੰ ਦੋਸ਼ ਸੱਟਾਂ ਮਾਰਦੇ ਸਨ।
ਇੱਤ ਤੇ ਉੱਤ, ਉੱਤ ਤੇ ਇੱਤ ਦਾਵੈ,
ਇੱਧਰੋਂ ਉੱਧਰ ਉੱਧਰੋਂ ਇੱਧਰ ਸਿੰਘ ਦੌੜੇ ਫਿਰਦੇ ਸਨ। ਮੀਲਾਂ ਦੇ ਵਿੱਚ ਸਿੰਘਾਂ ਦੇ ਘੋੜੇ ਤੇ ਅਬਦਾਲੀ ਦੇ ਘੋੜੇ ਦੌੜ ਰਹੇ ਸਨ।
ਦੋਹਰਾ ਗੰਗੇਰੀ ਜਿਮ ਘੋੜੇ ਘੁੰਮੈ, ਵੜ ਬਿਜੁਲ ਜਿਮ ਦਲ ਆਪ,
ਜਿਵੇਂ ਗੰਗੇਰੀ ਘੁੰਮਦੀ ਹੈ ਨਾ, ਏਦਾਂ ਘੋੜੇ ਘੁੰਮਦੇ ਸਨ ਤੇ ਏਦਾਂ ਦੌੜ ਕੇ ਦੂਜੇ ਪਾਸੇ ਦਰਸ਼ਨ ਹੋ ਜਾਂਦੇ ਸਿੰਘਾਂ ਦੇ, ਜਿਵੇਂ ਬਿਜਲੀ ਇੱਧਰੋਂ ਉੱਧਰ ਜਾ ਲਿਸ਼ਕਦੀ ਹੈ।
ਚੜ ਸਿੰਘ ਗਿਲਜਨ ਇਮ ਕਟੈ ਪੁਨ ਕਟੈ ਜਿਮ ਪਾਪ,
ਭਾਈ ਰਤਨ ਸਿੰਘ ਜੀ ਕਹਿੰਦੇ ਚੜ੍ਹਤ ਸਿੰਘ ਗਿਲਜਿਆਂ ਨੂੰ ਇੰਜ ਕੱਟ ਰਿਹਾ ਸੀ ਜਿਵੇਂ ਪੁਨ ਪਾਪਾਂ ਨੂੰ ਕੱਟ ਦਿੰਦੇ ਹਨ।
ਚੌਪਈ ਬਹੀਰ ਛੱਡ ਸਿੰਘ ਤੂਰ ਨਾ ਜਾਵੇ,
ਸਾਧ ਸਿੰਘ ਜੀ ਬਹੀਰ ਨੂੰ ਛੱਡ ਕੇ, ਬਾਬਾ ਚੜ੍ਹਤ ਸਿੰਘ ਜੀ ਦੂਰ ਨਹੀਂ ਸੀ ਜਾਂਦੇ,
ਆਪ ਤੇ ਔਰ ਬਹੀਰ ਬਚਾਵੇ,
ਆਪ ਆਪਣੀ ਫੌਜ ਨੂੰ ਤੇ ਆਪਣੀ ਵਹੀਰ ਨੂੰ ਬਚਾਉਂਦੇ ਸਨ।
ਲਹੂ ਰੰਗ ਸਭ ਕੱਪੜੇ ਪੈ,
ਬਾਬੇ ਚੜ੍ਹਤ ਸਿੰਘ ਦੇ ਸਾਰੇ ਕੱਪੜੇ ਲਹੂ ਨਾਲ ਲਾਲ ਹੋ ਗਏ, ਸਾਰਾ ਸਰੀਰ ਲਹੂ ਲੁਹਾਣ ਹੋ ਗਿਆ। 19 ਫੱਟ ਥੋੜੇ ਨਹੀਂ ਹੁੰਦੇ, 19 ਫੱਟ ਚੜ੍ਹਤ ਸਿੰਘ ਨੂੰ ਵੱਜੇ ਸਨ ਉਸ ਲੜਾਈ ਦੇ ਵਿੱਚ। ਹਾਂਜੀ,
ਖੇਲ ਫਾਗ ਜਨ ਰੰਗ ਰੰਗੇ,
ਔਰ ਕਹਿੰਦੇ ਕੱਪੜੇ ਲਹੂ ਨਾਲ ਲੁਹਾਣ ਲਾਲੋ ਲਾਲ ਸਾਰੇ ਸਿੰਘਾਂ ਦੇ ਸਨ, ਜਿਵੇਂ ਚੰਡੀ ਦੀ ਵਾਰ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦੇ ਬਚਨ ਲਿਖੇ ਹੋਏ ਨੇ। ਜਿਹੜੇ ਸਿੰਘ ਚੰਡੀ ਦੀ ਵਾਰ ਦਾ ਨਿਤਨੇਮ ਕਰਦੇ ਉਹ ਪੜ੍ਹਦੇ ਹੋਣਗੇ ਕਿ ਫੁੱਲ ਖਿੜੇ ਜਨ ਬਾਗੀ ਬਾਣੇ ਯੋਧਿਆਂ, ਯੋਧਿਆਂ ਦੇ ਬਾਣੇ ਏਦਾਂ ਹੋ ਗਏ ਜਿਵੇਂ ਬਾਗਾਂ 'ਚ ਰੰਗ ਬਿਰੰਗੇ ਫੁੱਲ ਖਿੜੇ ਹੁੰਦੇ ਹਨ।
ਪੰਜ ਘੋੜੇ ਨਿਜ ਕੋਤਲ ਰਖਾਏ,
ਚੜ੍ਹਤ ਸਿੰਘ ਨੇ ਕੋਤਲ 5 ਘੋੜੇ ਰੱਖੇ ਹੋਏ ਸਨ ਆਪਣੇ ਵਾਸਤੇ। ਕੋਤਲ ਘੋੜਾ ਉਹ ਹੁੰਦਾ ਜਿਹਦੇ 'ਤੇ ਕਾਠੀ ਪਈ ਹੈ ਪਰ ਉੱਤੇ ਕੋਈ ਨਹੀਂ ਬੈਠਿਆ, ਨਾਲ ਨਾਲ ਦੌੜੇ ਜਾਂਦੇ। 5 ਘੋੜੇ ਉਹਨੇ ਸਪੈਸ਼ਲ ਰੱਖੇ ਸਨ ਵੀ ਘੋੜਾ ਥੱਕ ਜਾਵੇ, ਡਿੱਗ ਪਵੇ, ਮਰ ਜਾਵੇ ਤਾਂ ਜਥੇਦਾਰ ਨੂੰ ਤਾਂ ਬਹੁਤ ਜ਼ਰੂਰੀ ਹੈ ਨਾ, ਉਹਨੇ ਸਾਰਾ ਪਾਸਾ ਸਾਂਭਣਾ। ਇਸ ਕਰਕੇ 5 ਘੋੜੇ ਕੋਤਲ ਚੜ੍ਹਤ ਸਿੰਘ ਦੇ ਨਾਲ ਜਾ ਰਹੇ ਸਨ।
ਛੋੜੇ ਕੋ ਕੋ ਔਰ ਚੜ੍ਹਤਾਏ,
ਜੇ ਘੋੜਾ ਮਾੜਾ ਜਿਹਾ ਥੱਕਦਾ ਸੀ ਮਾਰ ਕੇ ਛਾਲ ਦੂਜੇ ਘੋੜੇ 'ਤੇ, ਉਹ ਘੋੜਾ ਜ਼ਖਮੀ ਹੋ ਜਾਏ ਜਾਂ ਸੱਟ ਲੱਗ ਜਾਏ ਤਾਂ ਤੀਜੇ ਘੋੜੇ 'ਤੇ, ਫਿਰ ਜੇ ਲੋੜ ਪਵੇ ਅਬਦਾਲੀ ਦੀ ਫੌਜ ਦੇ ਘੋੜੇ ਵੀ ਖੋਹ ਲੈਂਦਾ ਸੀ। ਹਾਂਜੀ,
ਸ਼ਸਤਰ ਚੜ੍ਹ ਸਿੰਘ ਬਹੁਤੇ ਖਾਏ,
ਚੜ੍ਹਤ ਸਿੰਘ ਨੇ ਬੜੇ ਸ਼ਸਤਰ ਖਾਧੇ, ਬੜੀਆਂ ਸੱਟਾਂ ਖਾਧੀਆਂ।
ਦੇਖ ਨਾ ਉਧਰੇ ਫਿਰ ਲੜਾਏ,
ਪਰ ਲੜਾਈ ਤੋਂ ਉਧਰ ਦਾ ਨਹੀਂ ਸੀ, ਲੜਾਈ ਤੋਂ ਘਬਰਾਉਂਦਾ ਨਹੀਂ ਸੀ, ਸੱਟਾਂ ਖਾ ਕੇ ਵੀ ਫਿਰ ਲੜਨ ਚਲਾ ਜਾਂਦਾ ਸੀ ਅਬਦਾਲੀ ਦੇ ਵੱਲ।
ਅੱਗੇ ਹੋਏ ਹੋਏ ਬੰਦੂਕ ਚਲਾਏ,
ਅੱਗੇ ਹੋ ਹੋ ਕੇ ਬੰਦੂਕ ਚਲਾਉਂਦਾ ਸੀ, ਬੰਦੂਕ 'ਚ ਹੀ ਬੜੇ ਕੰਮ ਦਾ ਸੀ, ਨਿਸ਼ਾਨਾ ਬਹੁਤ ਦੂਰ ਤੇ ਗੋਲੀ ਜਾਂਦੀ ਸੀ ਉਹਦੀ।
ਇੱਕੋ ਮਾਰ ਦੋਵੇ ਤਨ ਲਾਏ,
ਉਹਦੀਆਂ ਗੋਲੀਆਂ ਉਹਦੇ ਤੀਰ ਦੁਸ਼ਮਣ ਦੇ ਵਿੱਚੋਂ ਪਾਰ ਲੰਘਦੇ, ਇੱਕ 'ਚੋਂ ਦੋਵਾਂ 'ਚੋਂ। ਹਾਂਜੀ,
ਵਹ ਬੰਦੂਕ ਜਬ ਖਾਲੀ ਹੋਏ,
ਜਦੋਂ ਇੱਕ ਬੰਦੂਕ ਖਾਲੀ ਹੋ ਜਾਂਦੀ ਸੀ ਤੇ ਨਾਲ ਭਰ ਕੇ ਦੇਣ ਵਾਲਾ ਦੂਜਾ ਸਿੰਘ ਫਟਾਫਟ ਬੰਦੂਕ ਭਰ ਕੇ ਦਿੰਦਾ ਸੀ ਤੇ ਉਹ ਦੂਜੀ ਚਲਾ ਦਿੰਦਾ ਸੀ। ਹਾਂਜੀ,
ਲੈ ਔਰ ਕੇ ਹੱਥ ਤੇ ਖੋਹੇ,
ਅਬਦਾਲੀ ਦੀਆਂ ਫੌਜਾਂ ਕੋਲੋਂ ਵੀ ਬੰਦੂਕਾਂ ਖੋਹ ਲੈਂਦਾ ਸੀ ਜੇ ਲੋੜ ਪੈਂਦੀ ਸੀ ਵੀ ਨਿਸ਼ਾਨੇ ਤੇ ਕੋਈ ਵੱਡਾ ਅਫਸਰ ਆ ਗਿਆ ਤਾਂ ਸਿੰਘ ਦੂਜੇ ਦੀ ਬੰਦੂਕ ਖੋਹ ਕੇ ਵੀ ਚਲਾ ਦਿੰਦਾ ਸੀ ਵੀ ਦੁਸ਼ਮਣ ਕਿਤੇ ਸੁੱਕਾ ਨਾ ਚਲਾ ਜਾਵੇ।
ਬੰਦੂਕੀ ਦਲ ਮੈਂ ਅਡਾਈ ਬਤਾਵੈਂ,
ਇਹ ਬੰਦੂਕੀ ਦਲ ਦੇ ਵਿੱਚ ਬਾਬਾ ਚੜ੍ਹਤ ਸਿੰਘ ਦਾ ਪਹਿਲਾ ਨੰਬਰ ਸੀ, ਬੰਦੂਕ ਦੇ ਨਾਲ ਉਹ ਕਿਸੇ ਨੂੰ ਵੀ ਸੁੱਕਾ ਨਹੀਂ ਸੀ ਜਾਣ ਦਿੰਦਾ।
ਇੱਕ ਚੜ੍ਹ ਸਿੰਘ ਦੂਓ ਸਭ ਦਲ ਅਗਾਵੈਂ,
ਇੱਕ ਚੜ੍ਹਤ ਸਿੰਘ ਸੀ ਤੇ ਦੂਜਾ ਦਲ ਸਾਰੀ ਫੌਜ ਸੀ, ਇੰਨੀ ਉਹਦੀ ਬੰਦੂਕ ਦੀ। ਕਹਿੰਦੇ ਬੰਦੂਕੀ ਦਲ ਮੈਂ ਢਾਈ ਢਾਈ ਮੰਨੇ ਜਾਂਦੇ ਸਨ ਬੰਦੂਕੀਆਂ ਬੰਦੂਕ 'ਚ ਹੀ। ਹਾਂਜੀ,
ਔਰ ਬੰਦੂਕੀ ਬੜੋ ਅਖਾਵੈ।
ਕਹਿੰਦੇ ਕੱਲਾ ਚੜ੍ਹਤ ਸਿੰਘ ਪੂਰੀ ਫੌਜ ਦੇ ਬਰਾਬਰ ਨਿਸ਼ਾਨ ਚ ਮੰਨਿਆ ਜਾਂਦਾ ਸੀ ਔਰ ਵੱਡਾ ਬੰਦੂਕ ਚ ਸੀ।
ਚੜ ਸਿੰਘ ਆ ਕੇ ਅੰਦੋਂ ਬਤਾਵੈ,
ਜਿਹੜਾ ਕੋਈ ਤਗੜੇ ਤੋਂ ਤਗੜਾ ਬੰਦੂਕ ਚ ਹੋਵੇ ਉਹਨੂੰ ਚੜ੍ਹਤ ਸਿੰਘ ਦੇ ਸਾਹਮਣੇ ਅੱਧਾ ਬੰਦੂਕ ਚ ਮੰਨਿਆ ਜਾਂਦਾ ਸੀ।
ਦੋਹਰਾ ਬੰਦੂਕ ਸਰਦਾਰ ਚੜ੍ਹ ਸਿੰਘ ਕੀਓ ਜਗ ਮੈਂ ਮਸ਼ਹੂਰ।
ਭਾਈ ਰਤਨ ਸਿੰਘ ਜੀ ਕਹਿੰਦੇ ਚੜ੍ਹਤ ਸਿੰਘ ਦੀ ਬੰਦੂਕ ਮਸ਼ਹੂਰ ਹੋਈ ਹੈ ਜਗਤ ਦੇ ਵਿੱਚ। ਅਬਦਾਲੀ ਨੇ ਵੀ, ਜਿਹੜਾ ਕਾਜੀ ਨੂਰ ਮੁਹੰਮਦ ਹੋਇਆ, ਕਾਜੀ ਨੂਰ ਮੁਹੰਮਦ ਅਬਦਾਲੀ ਦੇ ਇਸੇ ਜੰਗ ਵਿੱਚ ਨਾਲ ਆਇਆ ਸੀਗਾ। ਉਹਨੇ ਜਦੋਂ ਵਾਪਸ ਗਏ ਅਫਗਾਨਿਸਤਾਨ ਨੂੰ ਜੰਗਨਾਮਾ ਲਿਖਿਆ ਫਾਰਸੀ ਵਿੱਚ, ਉਹਨੇ ਕੁਝ ਗੱਲਾਂ ਲਿਖੀਆਂ। ਉਹਨੇ ਲਿਖਿਆ ਇੱਕ ਤਾਂ ਇਹਨਾਂ ਸਿੱਖਾਂ ਵਿੱਚ ਜੱਸਾ ਕਲਾਲ ਹੈ, ਬਾਬਾ ਜੱਸਾ ਸਿੰਘ ਜੀ ਦਾ ਨਾਮ ਉਹਨੇ ਲਿਖਿਆ, ਇੱਕ ਤਾਂ ਇਹਨਾਂ ਵਿੱਚ ਜੱਸਾ ਕਲਾਲ। ਕਲਾਲ ਇੱਕ ਬਰਾਦਰੀ ਹੁੰਦੀ ਹੈ ਜਿਨ੍ਹਾਂ ਦਾ ਕੰਮ ਹੁੰਦਾ ਸ਼ਰਾਬ ਕੱਢਣੀ। ਬਾਬਾ ਚੜ੍ਹਤ ਸਿੰਘ, ਬਾਬਾ ਜੱਸਾ ਸਿੰਘ ਜੀ ਜਿਹੜੇ ਸਨ ਉਸ ਬਰਾਦਰੀ ਵਿੱਚੋਂ ਸਨ, ਅਤੇ ਜਿਹੜਾ ਚੜ੍ਹਤ ਸਿੰਘ ਸੀ ਉਹ ਜੱਟ ਸੀ। ਉਹਨੇ ਲਿਖਿਆ ਇੱਕ ਚੜ੍ਹਤੂ ਜੱਟ ਹੈ, ਇੱਕ ਜੱਸਾ ਕਲਾਲ ਹੈ, ਇੱਕ ਚੜ੍ਹਤੂ ਜੱਟ ਹੈ, ਹੋਰ ਵੀ ਨਾਂ ਲਿਖੇ ਨੇ। ਅਤੇ ਉਹਨੇ ਲਿਖਿਆ ਵੀ ਇਹ ਜਿਹੜੇ ਸਿੱਖ ਨੇ ਇਹਨਾਂ ਦੀ ਜਦੋਂ ਬਰਛੀ ਉੱਠਦੀ ਹੈ ਤਾਂ ਕੋਕ ਆਫ ਦੀਆਂ ਪਹਾੜੀਆਂ ਕੰਬਣ ਲੱਗ ਜਾਂਦੀਆਂ ਨੇ। ਉਹ ਲਿਖਦਾ ਕਿ ਇਹ ਜਿਹੜੇ ਕੁੱਤੇ ਹਨ, ਉਹ ਸਿੱਖਾਂ ਨੂੰ ਕੁੱਤੇ ਲਿਖਦਾ, ਕਹਿੰਦਾ ਇਹਨਾਂ ਨੂੰ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਸ਼ੇਰ ਹਨ। ਨਾਲ ਹੀ ਲਿਖਦਾ ਹੈ, ਨਾਲ ਕਹਿੰਦਾ ਸਿੱਖ ਕੁੱਤੇ ਹਨ ਅਤੇ ਨਾਲ ਹੀ ਕਹਿੰਦਾ ਕੁੱਤੇ ਨਾ ਕਹੋ, ਇਹ ਸ਼ੇਰ ਹਨ। ਕਹਿੰਦਾ ਜਦੋਂ ਇਹਨਾਂ ਦੀ ਬੰਦੂਕ ਚੱਲਦੀ ਹੈ ਤਾਂ ਕਹਿੰਦਾ ਕਿ ਦੁਸ਼ਮਣ ਥਰ ਥਰ ਕੰਬਦਾ ਹੈ, ਇਹ ਹਨੇਰੇ ਵਿੱਚ ਵੀ ਗੋਲੀ ਮਾਰ ਦਿੰਦੇ ਹਨ, ਇੰਨਾ ਨਿਸ਼ਾਨਾ ਹੈ। ਸਾਗ ਸ਼ਬਦ ਵਰਤਿਆ ਉਹਨੇ, ਸਾਗ ਨਾਮ ਕੁੱਤੇ ਦਾ ਹੁੰਦਾ। ਕਹਿੰਦਾ ਸਗਾਂ ਇਹਨਾਂ ਕੁੱਤਿਆਂ ਨਾਲ ਸਾਡਾ ਵਾਹ ਪਿਆ। ਉਹ ਕਹਿੰਦਾ ਜੰਗ ਦੇ ਵਿੱਚ ਇਹ ਇਕੱਲੇ ਇਕੱਲੇ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਆ। ਸੋ ਖਾਲਸਾ ਜੀ, ਕਾਜ਼ੀ ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਨੂੰ ਕੁੱਤੇ ਕਹਿ ਕੇ ਗਾਲਾਂ ਵੀ ਕੱਢੀਆਂ ਨੇ, ਪਰ ਉਹਨੇ ਫਿਰ ਵੀ ਸਿੱਖਾਂ ਦੀ ਬੰਦੂਕ, ਸਿੱਖਾਂ ਦੀ ਤਲਵਾਰ, ਸਿੱਖਾਂ ਦੀ ਬਹਾਦਰੀ ਦਾ ਕਿੱਸਾ ਨਾਲ ਨਾਲ ਲਿਖਿਆ ਹੈ। ਸੋ ਖਾਲਸਾ ਜੀ, ਉਹ ਕਾਜ਼ੀ ਨੂਰ ਮੁਹੰਮਦ ਤੋਂ ਇਲਾਵਾ ਹੋਰ ਵੀ ਬੜੇ ਲੋਕਾਂ ਨੇ, ਫਰਾਂਸੀਸੀਆਂ ਨੇ, ਅੰਗਰੇਜ਼ਾਂ ਨੇ ਸਿੰਘਾਂ ਦੀ ਬੰਦੂਕ ਦੇ ਕਿੱਸੇ ਲਿਖੇ ਹਨ ਵੀ ਸਿੰਘਾਂ ਦਾ ਨਿਸ਼ਾਨਾ ਕਦੀ ਉੱਕਦਾ ਨਹੀਂ ਹੈ। ਬੰਦੂਕ ਵਿੱਚ ਪਹਿਲਾ ਨੰਬਰ ਖਾਲਸੇ ਦਾ ਹੀ ਮੰਨਿਆ ਜਾਂਦਾ ਹੈ ਸਾਰੀ ਦੁਨੀਆ ਦੇ ਵਿੱਚ। ਸੋ ਕਹਿੰਦੇ ਹਨ ਕਿ ਚੜ੍ਹਤ ਸਿੰਘ ਦੀ ਬੰਦੂਕ ਮਸ਼ਹੂਰ ਹੋ ਗਈ। ਅਤੇ ਸਾਧ ਸੰਗਤ ਜੀ ਦੇਖੋ ਭਾਣਾ ਰੱਬ ਦਾ, ਚੜ੍ਹਤ ਸਿੰਘ ਜਦੋਂ ਚੜ੍ਹਾਈ ਕੀਤੀ ਆਪਣੀ ਬੰਦੂਕ ਫੱਟ ਕੇ ਚੜ੍ਹਾਈ ਕੀਤੀ। ਚੜ੍ਹਤ ਸਿੰਘ ਦੀ ਮੌਤ ਜਦੋਂ ਹੋਈ ਹੈ ਜੰਮੂ ਦੇ ਵਿੱਚ, ਰਣਜੀਤ ਦਿਓ ਰਾਜੇ ਨਾਲ ਲੜਾਈ ਹੋਈ ਸੀ, ਫਤਿਹ ਕਰਨ ਗਿਆ ਸੀ ਜੰਮੂ ਨੂੰ, ਅਤੇ ਆਪਣੀ ਬੰਦੂਕ ਹੀ ਉਹ ਸਾਫ ਕਰਦਿਆਂ ਫੱਟ ਗਈ ਸੀ ਅਤੇ ਗੋਲੀ ਉਹ ਦਿਲ ਦੇ ਕੋਲ ਲੱਗ ਗਈ ਸੀ, ਜਿਹਦੇ ਨਾਲ ਸਰਦਾਰ ਸਾਹਿਬ ਚੜ੍ਹਤ ਸਿੰਘ ਜੀ ਸ਼ਹੀਦ ਹੋ ਗਏ ਸਨ। ਸੋ ਬੰਦੂਕ ਉਹਦੀ ਮਸ਼ਹੂਰ ਹੋਈ ਹੈ ਅਤੇ ਉਹਦੀ ਮੌਤ ਵੀ ਬੰਦੂਕ ਨਾਲ ਹੀ ਹੋਈ ਹੈ। ਹਾਂਜੀ,
ਜੈਸੇ ਮਾਰੇ ਨੇੜਿਓ ਤੈਸੇ ਮਾਰੇ ਦੂਰ,
ਜਿਵੇਂ ਨੇੜਿਓ ਮਾਰਦਾ ਉਵੇਂ ਦੂਰੋਂ ਵੀ ਮਾਰਦਾ। ਜਿੰਨਾ ਨੇੜਿਓ ਨਿਸ਼ਾਨਾ ਲਾ ਸਕਦਾ ਸੀ ਚੜ੍ਹਤ ਸਿੰਘ, ਉਹਨਾਂ ਹੀ ਦੂਰੋਂ ਵੀ ਉਹਦਾ ਨਿਸ਼ਾਨਾ ਪੱਕਾ ਸੀ।
ਤੁਰਤ ਫੁਰਤ ਲੜਤੇ ਮਰਤੇ ਬਹੀਰ ਗਇਓ ਕੋ ਔਰ,
ਇਸ ਤਰ੍ਹਾਂ ਇਹ ਬਹੀਰ ਗੁਰੂ ਖਾਲਸੇ ਦਾ ਲੜਦਿਆਂ ਮਰਦਿਆਂ ਭਿੜਦਿਆਂ ਤੁਰਦਿਆਂ ਫਿਰਦਿਆਂ ਕੋ ਦੋ ਕੋ ਹੋਰ ਅੱਗੇ ਵੱਧ ਗਿਆ।
ਤੋ ਫਿਰ ਅਹਿਮਦ ਸ਼ਾਹ ਨਿਜ ਕਰ ਪਰਿਓ ਸਿੰਘਨ ਪਰ ਤੌਰ,
ਤੋ ਸਾਧ ਸੰਗਤ ਜੀ ਅਹਿਮਦ ਸ਼ਾਹ ਫਿਰ ਸਿੰਘਾਂ ਦੇ ਕਚੀਚੀ ਵੱਟ ਕੇ ਗੁੱਸੇ ਨਾਲ ਪੈ ਗਿਆ।
ਚੌ ਪਈ ਜ਼ੋਰ ਪਾਏ ਸਿੰਘ ਫੌਜ ਨਿਕਾਰੀ,
ਉਹਨੇ ਜ਼ੋਰ ਪਾ ਕੇ ਅਬਦਾਲੀ ਨੇ, ਕਿਉਂਕਿ ਅਬਦਾਲੀ ਦਾ ਨਿਸ਼ਾਨਾ ਸੀ ਵੀ ਸਿੱਖਾਂ ਦੇ ਪਰਿਵਾਰ ਖਤਮ ਕਰਨੇ, ਉਹ ਮਾਵਾਂ ਮਾਰ ਦੇਣੀਆਂ ਨੇ ਜਿਹੜੀਆਂ ਸਿੱਖਾਂ ਨੂੰ ਜਨਮ ਦਿੰਦੀਆਂ ਨੇ, ਸਿੱਖਾਂ ਦਾ ਨਾਮ ਨਿਸ਼ਾਨ ਬੀਜ ਨਾਸ ਕਰ ਦੇਣਾ ਹੈ। ਅਬਦਾਲੀ ਨੇ ਬੜੀ ਭਾਰੀ ਫੌਜ ਕਹਿੰਦੇ ਸਿੰਘਾਂ ਦੇ ਉੱਤੇ ਚੜ੍ਹਾਈ ਅਤੇ ਸਿੰਘਾਂ ਨੂੰ, ਸਿੰਘਾਂ ਦੀ ਫੌਜ ਨੂੰ ਵਹੀਰ ਤੋਂ ਬਾਹਰ ਕੱਢ ਲਿਆ।
ਘੇਰਿਓ ਬਹੀਰ ਬਹੁ ਤੁਮਨ ਪਾਰੀ,
ਬੜਾ ਭਾਰੀ ਦਲ ਲੈ ਕੇ ਅਬਦਾਲੀ ਨੇ ਸਿੰਘਾਂ ਦੀ ਵਹੀਰ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਫਿਰ ਘੇਰਾ ਪਾ ਲਿਆ।
ਤਿੰਨ ਮੈਂ ਗ੍ਰੰਥ ਤੁਰਤ ਥੇ ਦੋਏ,
ਸਾਧ ਸੰਗਤ ਜੀ ਉਸ ਵੇਲੇ ਉਸ ਦਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੋ ਬੀੜਾਂ ਸਨ। ਖਾਲਸੇ ਪੰਥ ਦੇ ਵਿੱਚ ਉਹ ਦੋ ਸਰੂਪ ਸਨ ਜਿਹੜੇ ਕਿ ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਂਦੇ ਪ੍ਰਕਾਸ਼ ਕਰਦੇ, ਉਹ ਦੋ ਸਰੂਪ ਉੱਥੇ ਗੁਰੂ ਖਾਲਸਾ ਬੁੱਢੇ ਦਲ ਦੇ ਵਿੱਚ ਇੱਕ ਗੱਡੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੁੰਦੀ ਸੀ। ਪਹਿਲਾਂ ਬੱਸਾਂ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ, ਗੱਡੇ ਦੇ ਉੱਤੇ ਪਾਲਕੀ ਬਣਾਈ ਹੁੰਦੀ ਸੀ, ਉਹਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਗੱਡੇ ਉੱਤੇ ਰਹਿੰਦਾ ਸੀ। ਉਹ ਸਿੰਘਾਂ ਨੇ ਪਹਿਲਾਂ ਗੱਡਾ ਵਿੱਚ ਕੀਤਾ, ਉਹਦੇ ਆਲੇ ਦੁਆਲੇ ਬੱਚੇ, ਉਹਦੇ ਆਲੇ ਦੁਆਲੇ ਬੀਬੀਆਂ ਅਤੇ ਬੁੱਢੇ ਖੜ੍ਹੇ ਕੀਤੇ ਅਤੇ ਉਹਨੂੰ ਹੌਲੇ ਹੌਲੇ ਤੋਰੀ ਜਾਂਦੇ ਸਨ। ਅਬਦਾਲੀ ਨੇ ਜ਼ਬਰਦਸਤ ਹੱਲਾ ਕਰਕੇ ਉਹ ਜਿਹੜਾ ਗੱਡਾ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ,
ਇੱਕ ਅੰਮ੍ਰਿਤਸਰੀਏ ਦਮਦਮੀਏ ਜੋਏ,
ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਇੱਕ ਅੰਮ੍ਰਿਤਸਰ ਵਾਲੀ ਬੀੜ, ਇੱਕ ਦਮਦਮੇ ਵਾਲੀ ਬੀੜ, ਉਹ ਵੀ ਮੌਜੂਦ ਸਨ।
ਘੇਰ ਲਿਓ ਤਨ ਅੱਗਿਓਂ ਆਏ,
ਅਬਦਾਲੀ ਨੇ ਉਸ ਗੱਡੇ ਨੂੰ ਉਹ ਵਹੀਰ ਨੂੰ ਘੇਰਾ ਪਾ ਲਿਆ।
ਜੁਦੈ ਜੁਦੈ ਤੇ ਦੈ ਕਰਾਏ,
ਉਹ ਸਾਧ ਸੰਗਤ ਜੀ ਉਹ ਘੇਰਾ ਇਹੋ ਜਿਹਾ ਹਮਲਾ ਹੋਇਆ ਵੀ ਸਿੰਘ ਵੱਖਰੇ, ਬੀਬੀਆਂ ਬੱਚੇ ਬੁੱਢੇ ਵੱਖੋ ਵੱਖ ਹੋ ਗਏ।
ਧਰ ਗ੍ਰੰਥ ਤੈ ਲੜੇ ਮਜੈਲ,
ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਮਾਝੇ ਦੇ ਸਿੰਘ ਸੂਰਮੇ ਜਿਹੜੇ ਸਨ ਉਹ ਬੜੀ ਬਹਾਦਰੀ ਨਾਲ ਲੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਤੇ ਅਬਦਾਲੀ ਸਾਥੋਂ ਖੋ ਕੇ ਨਾ ਲੈ ਜਾਵੇ।
ਰਖਤ ਉਤੇ ਥੇ ਸ਼ਸਤਰ ਗੈਲ,
ਉਹ ਸਿੰਘ ਸ਼ਸਤਰ ਧਾਰੀ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਹਿੰਦੇ ਸਨ, ਉਹ ਬੜੀ ਬਹਾਦਰੀ ਨਾਲ ਲੜੇ।
ਘੜੀ ਕੋ ਲੜੇ ਫਿਰ ਲੀਨੇ ਮਾਰ,
ਘੜੀ ਕਦਾ ਉਹਨਾਂ ਨੇ ਮੁਕਾਬਲਾ ਕੀਤਾ, ਅੱਧਾ ਘੰਟਾ ਤਾਂ ਸਿੰਘ ਲੜਦੇ ਰਹੇ ਪਰ ਉਹ ਥੋੜੇ ਸਨ, ਅਬਦਾਲੀ ਦੀ ਫੌਜ ਜ਼ਿਆਦਾ ਸੀ, ਫਿਰ ਉਹ ਸਾਰੇ ਮਾਰ ਦਿੱਤੇ ਅਬਦਾਲੀ ਨੇ।
ਫਿਰ ਦਮਦਮਣੀਆਂ ਪਰ ਤਰੀ ਤਲਵਾਰ,
ਅੰਮ੍ਰਿਤਸਰੀਆਂ ਦੇ ਕੋਲ ਜਿਹੜੀ ਬੀੜ ਸੀ ਉਹ ਅੰਮ੍ਰਿਤਸਰੀਆਂ ਦੇ ਕੋਲੋਂ ਉਹਨਾਂ ਨੇ ਖੋਈ ਅਤੇ ਦਮਦਮੀਆਂ ਜਿਹੜੇ ਸਨ ਉਹਨਾਂ ਕੋਲ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹਦੇ ਉੱਤੇ ਵੀ ਹੱਲਾ ਬੋਲ ਦਿੱਤਾ।
ਪਾਉ ਘੜੀ ਤੈ ਤਿਉਂ ਲੜੇ,
ਉਹ ਵੀ ਘੜੇ ਕ ਘੜੀ ਕ ਉਹ ਵੀ ਲੜੇ ਦਮਦਮੇ ਵਾਲੇ ਵੀ,
ਬਿਨ ਹਥਿਆਰ ਹੁਤੇ ਕਿਆ ਕਰੇ,
ਪਰ ਬਿਨਾਂ ਹਥਿਆਰਾਂ ਦੇ ਕਿੰਨਾ ਕੁ ਚਿਰ ਲੜ ਸਕਦੇ ਸਨ ਸਿੰਘ।
ਦੀਨ ਮਜ਼ਬ ਕਾ ਜੁੱਧ ਪਛਾਣ,
ਦੀਨ ਮਜ਼ਬ ਦਾ ਜੁੱਧ ਜਾਣ ਕਰਕੇ,
ਢੀਮ ਸੋਟੇ ਕਰ ਮਾਰਨ ਤਾਣ,
ਜੋ ਸ਼ਸਤਰ ਸੋਟਾ ਡਾਂਗ ਸਿੰਘਾਂ ਕੋਲ ਬਰਛੇ ਗੰਡਾਸੀਆਂ ਸਨ ਉਹਨਾਂ ਨਾਲ ਲੜਾਈ ਕਿੱਥੇ ਹੁੰਦੀ ਹੈ, ਲੜਾਈ ਤਾਂ ਹੁੰਦੀ ਚੰਗੇ ਹਥਿਆਰਾਂ ਨਾਲ ਪਰ ਇੰਨੇ ਚੰਗੇ ਹਥਿਆਰ ਸਿੱਖਾਂ ਕੋਲ ਹੈ ਨਹੀਂ ਸਨ।
ਟੀਮ ਸੋਟਣ ਤੇ ਕਵੈ ਮਰੈ,
ਪੱਥਰਾਂ ਰੋੜਿਆਂ ਸੋਟਿਆਂ ਨਾਲ ਭਲਾ ਉਹ ਪਠਾਨ ਕਿੱਥੇ ਮਰਦੇ ਸਨ।
ਮਾਰੇ ਤੇਗ ਇਨ ਦੋਇ ਤੜ ਕਰੈ,
ਉਹ ਤੇਗਾ ਮਾਰ ਕੇ ਸਿੰਘਾਂ ਨੂੰ ਵੱਢੀ ਜਾਂਦੇ ਸਨ।
ਦੋਹਰਾ ਗੈਲ ਪਿੰਡ ਗਿੜ ਆ ਪੂਜਿਓ, ਮਾਰਤ ਮਰਤ ਬਹੀਰ,
ਸਿੰਘ ਜੀ ਇਸ ਤਰ੍ਹਾਂ ਕਰਦਿਆਂ 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 ਇਹ ਬਹੀਰ ਦੀ ਵੱਢ ਕੱਟ ਹੁੰਦੇ ਹੁੰਦੇ ਗਹਿਲਾਂ ਪਿੰਡ ਆ ਗਿਆ। ਬਰਨਾਲੇ ਤੋਂ ਕੋਈ 5-6 ਕਿਲੋਮੀਟਰ 'ਤੇ ਪਿੰਡ ਦਾਸ ਉੱਥੇ ਗਿਆ ਹੈ, ਬਹੁਤ ਵੱਡਾ ਪੁਰਾਤਨ ਬੋਹੜ ਦਾ ਦਰਖਤ ਉੱਥੇ ਮੌਜੂਦ ਹੈ ਔਰ ਉਹ ਬੋਹੜ ਦੱਸਦੇ ਨੇ ਅਬਦਾਲੀ ਦੇ ਟਾਈਮ ਦਾ ਹੈ, ਬਹੁਤ ਵੱਡਾ ਹੈ ਉਹਦਾ ਤਣਾ ਅਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਉੱਥੇ ਸੇਵਾ ਦਾ ਪ੍ਰਬੰਧ ਹੈ। ਉਹ ਗਹਿਲਾਂ ਪਿੰਡ ਜਦੋਂ ਸਿੰਘ ਪਹੁੰਚ ਗਏ,
ਕਦੇ ਸਿੰਘ ਵਿੱਚ ਆ ਲੜੇ ਕਦੇ ਜਾਏ ਹੋਏ ਤੀਰ,
ਕਦੇ ਸਿੰਘ ਆ ਕੇ ਵਹੀਰ ਦੀ ਰਾਖੀ ਲਈ ਲੜਦੇ, ਕਦੇ ਉਹਨਾਂ ਦੇ ਪੈਰ ਉੱਖੜ ਜਾਂਦੇ, ਕਦੇ ਫਿਰ ਵਹੀਰ ਦੇ ਬਚਾਅ ਲਈ ਆ ਜਾਂਦੇ। ਇਸ ਤਰ੍ਹਾਂ ਇਹ ਲੜਾਈ 30-40 ਕਿਲੋਮੀਟਰ ਦੇ ਮੈਦਾਨ 'ਚ ਹੋਈ ਸੀ।
ਚੌਪਈ ਤਬ ਵਹੀਰ ਨੇ ਪਿੰਡ ਤਕਾਇਓ,
ਵਹੀਰ ਨੇ ਜਦੋਂ ਗਹਿਲਾਂ ਪਿੰਡ ਵੇਖਿਆ,
ਪਿੰਡ ਲੋਕਾਂ ਨੇ ਬੂਹੋ ਅੜਾਇਓ,
ਪਿੰਡ ਵਿੱਚ ਵੜਨਾ ਚਾਹਿਆ ਪਰ ਪਿੰਡ ਵਾਲਿਆਂ ਨੇ ਬੂਹੇ ਬੰਦ ਕਰ ਲਏ, ਪਿੰਡ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ ਵੀ ਕਿਤੇ ਸਿੱਖ ਸਾਡੇ ਘਰਾਂ 'ਚ ਵੜ ਗਏ ਅਤੇ ਸਾਨੂੰ ਵੀ ਅਬਦਾਲੀ ਨਾਲ ਹੀ ਨਾ ਮਾਰ ਦੇਵੇ।
ਪਿੰਡ ਮੈਂ ਵੜਨਾ ਦਿਨੋ ਕੋ,
ਪਿੰਡ 'ਚ ਨਹੀਂ ਕਿਸੇ ਨੂੰ ਵੜਨ ਦਿੱਤਾ।
ਔਖੀ ਬਣੀ ਬਹੀਰ ਸੋ ਤੋ,
ਉਹਨਾਂ ਬੀਬੀਆਂ ਨੂੰ ਬੱਚਿਆਂ ਨੂੰ ਬੁੱਢਿਆਂ ਨੂੰ ਜਿਹੜੇ ਕਿੰਨੇ ਹੀ ਸਮੇਂ ਤੋਂ ਥੱਕੇ ਟੁੱਟੇ ਦੌੜੇ ਮਰਦੇ ਆ ਰਹੇ ਸਨ, ਸੱਟਾਂ ਦੇ ਨਾਲ ਜ਼ਖਮੀ ਸਨ, ਜਿਨ੍ਹਾਂ ਨੂੰ ਰੋਟੀ ਖਾਧਿਆਂ ਨੂੰ ਕਈ ਦਿਨ ਹੋ ਗਏ ਸਨ, ਉਹ ਵਿਚਾਰਿਆਂ ਨੂੰ ਫਿਰ ਔਖੀ ਬਣ ਗਈ।
ਕਿਛ ਲੋਕ ਪੜੇ ਗੁਹਾਰਨ ਮਾਹੇ,
ਉਸ ਵੇਲੇ ਬੀਬੀਆਂ ਬੱਚੇ ਵਿਚਾਰੇ ਗੁਹਾਰਿਆਂ ਵਿੱਚ ਲੁੱਕ ਕੇ, ਗੁਹਾਰੇ ਜਿਹਨੂੰ ਘੀਰੇ ਵੀ ਕਹਿੰਦੇ ਆ, ਜਿਨ੍ਹਾਂ ਦੇ ਵਿੱਚ ਪਾਥੀਆਂ ਪੱਥ ਕੇ ਰੱਖ ਦਿੰਦੇ ਨਾ ਪਿੰਡਾਂ ਵਿੱਚ, ਉਹ ਗੁਹਾਰਿਆਂ ਦੇ ਵਿੱਚ ਜਾਂ ਤੂੜੀ ਦੇ ਕੁੱਪ ਖਾਲੀ ਜਿਹੜੇ ਉਹਦੇ ਵਿੱਚ ਵਿਚਾਰੇ ਲੁੱਕ ਲੁੱਕ ਕੇ ਕਈ ਆਪਣੀਆਂ ਜਾਨਾਂ ਬਚਾ ਰਹੇ ਸਨ।
ਸੋ ਗਿਲਜਿਆਂ ਨੇ ਛੋੜੇ ਨਾਹੀਂ,
ਪਰ ਗਿਲਜਿਆਂ ਨੇ ਉਹ ਵੀ ਨਹੀਂ ਛੱਡੇ, ਜੇ ਪਤਾ ਲੱਗ ਗਿਆ ਵੀ ਉਹ ਗੁਹਾਰੇ ਵਿੱਚ ਸਿੱਖ ਬੜੇ ਨੇ ਤਾਂ ਗੁਹਾਰਿਆਂ ਨੂੰ ਢਾ ਕੇ ਸਿੱਖਾਂ ਨੂੰ ਮਾਰ ਦਿੱਤਾ।
ਚਮਿਆਰਨ ਚੂੜਨ ਕੈ ਜੁੜ ਵੜੇ,
ਜੋ ਜਿਹੜੇ ਮਜ਼ਬੀਆਂ ਦੇ ਛੋਟਿਆਂ ਜਾਤਾਂ ਦੇ ਘਰ ਸਨ, ਉੱਥੇ ਲੁੱਕ ਕੇ ਜਾ ਕੇ ਕਹੀ
ਕੱਢ ਲੋਗਣ ਤੇ ਬਾਹਰ ਕਰੇ।
ਉਹ ਵੀ ਲੋਕਾਂ ਨੇ ਘਰ ਨਹੀਂ ਵੜਨ ਦਿੱਤੇ ਤੇ ਉਹਨਾਂ ਨੂੰ ਵੀ ਕੱਢ ਦਿੱਤਾ।
ਲੋਥਾਂ ਦੇ ਉੱਪਰ ਲੋਥ ਹੋਏ ਪਈ,
ਲਾਸ਼ਾਂ ਤੇ ਲਾਸ਼ਾਂ ਚੜ ਗਈਆਂ। ਬਹੁਤ ਲੋਕ, ਬੱਚੇ, ਬੀਬੀਆਂ, ਬੁੱਢੇ ਗਹਿਲਾ ਪਿੰਡ ਚ ਵੀ ਮਾਰੇ ਗਏ।
ਹੁਣ ਤਲ ਗਿਰ ਕੇ ਬਚ ਰਹਿ ਕੋਈ,
ਜੇ ਕੋਈ ਲਾਸ਼ਾਂ ਦੇ ਥੱਲੇ ਲੁੱਕ ਕੇ ਬਚ ਗਿਆ, ਪਰ ਉਹ ਵੀ ਦਮ ਘੁੱਟ ਕੇ ਕਈ ਮਰ ਗਏ। ਹਾਂਜੀ,
ਹੁਣ ਕਹਿ ਚੀਜ਼ ਸੋ ਟੋਲਣ ਵਾਰ,
ਹੁਣ
ਕਹਿ ਚੀਜ਼ ਜੋ ਟੋਲਣ ਵਾਰ।
ਜਿਹੜੇ ਲੋਕਾਂ ਦਾ ਸਮਾਨ ਸੀਗਾ, ਕਿਸੇ ਕੋਲ ਕੋਈ ਕੱਪੜਾ ਸੀ ਜਾਂ ਕਿਸੇ ਕੋਲ ਕੋਈ ਖਾਣ ਪੀਣ ਦਾ ਜਾਂ ਕੋਈ ਭਾਂਡਾ, ਉਹ ਜੋ ਸਮਾਨ ਸੀ ਉਹ ਲੁੱਟਣ ਵਾਲੇ ਟੋਲ ਟੋਲ ਕੇ ਲੈ ਗਏ।
ਕਿਤਨੇ ਵਹਿ ਫਿਰ ਦੀਨੇ ਮਾਰ,
ਕਈ ਟੋਲਣ ਵਾਲਿਆਂ ਨੇ, ਲੱਭਣ ਵਾਲੇ ਡਾਕੂਆਂ ਨੇ, ਪਿੰਡਾਂ ਦਿਆਂ ਨੇ ਮਾਰ ਦਿੱਤੇ।
ਦੋਹਰਾ ਉਹਾਂ ਸੋ ਚੋਰੀ ਥੀ ਘਣੀ, ਚਰੀ ਬਜਾਰੇ ਵਾਰ।
ਚੋਰੀ, ਉੱਥੇ ਚਰੀ ਬਾਜਰੇ ਵਾਲੇ ਖੇਤ ਸਨ ਕੁਝ, ਜਿੱਥੇ ਚਰੀ ਖੜੀ ਹੁੰਦੀ, ਬਾਜਰਾ ਖੜਾ ਹੁੰਦਾ, ਇਹੋ ਜੇ ਖੇਤ ਸਨ ਕੁਛ। ਹਾਂਜੀ,
ਬਹੁ ਲੋਕ ਤਿੰਨ ਪੈ ਛਪੇ, ਸੋ ਉਨ ਦਿਨ ਜਾਰ।
ਉਹ ਕਈ ਵਿਚਾਰੇ ਬੱਚੇ, ਬੀਬੀਆਂ, ਬੁੱਢੇ ਚਰੀ ਦੇ ਖੇਤਾਂ ਵਿੱਚ, ਜਵਾਰ ਦੇ ਖੇਤਾਂ 'ਚ ਲੁੱਕੇ ਅਤੇ ਬਾਜਰੇ ਦੇ ਖੇਤਾਂ 'ਚ ਲੁੱਕੇ, ਪਰ ਅੱਗ ਲਾ ਕੇ ਅਬਦਾਲੀ ਦੀ ਫੌਜ ਨੇ ਉਹ ਵੀ ਸਾੜ ਦਿੱਤੇ।
ਚੋ ਪਈ ਉਹਾਂ ਚੜ ਸਿੰਘ ਗੁੱਸਾ ਖਾਇਆ,
ਚੜ੍ਹਤ ਸਿੰਘ ਗੁੱਸਾ ਖਾ ਕੇ
ਮੁੜ ਕਰ ਘੋੜਾ ਬਹੀਰ ਲਾਇਆ,
ਫਿਰ ਬਹੀਰ ਦੇ ਨੇੜੇ ਆ ਗਿਆ ਘੋੜਾ ਦੜਾ ਕੇ।
ਪੰਜ ਬੰਦੂਕੀਏ ਪਰਦੇ ਬੰਦੂਕ,
ਬਾਬਾ ਚੜ੍ਹਤ ਸਿੰਘ ਨੇ ਪੰਜ ਬੰਦੂਕਚੀ ਸਿੰਘ ਨਾਲ ਰੱਖੇ, ਉਹਨਾਂ ਨੂੰ ਆਖਿਆ ਬੰਦੂਕਾਂ ਭਰ ਕੇ ਮੈਨੂੰ ਦੇਈ ਜਾਓ, ਚਲਾਵਾਂਗਾ ਮੈਂ, ਭਰੀ ਤੁਸੀਂ ਜਾਓ। ਹਾਂਜੀ,
ਮਾਰੇ ਚੜ੍ਹਤ ਸਿੰਘ ਗਿਲਜਨ ਅਚੂਕ,
ਪੰਜ ਸਿੰਘ ਭਰਨ ਵਾਲੇ ਬੰਦੂਕਾਂ ਤੇ ਸਿੰਘ ਚੜ੍ਹਤ ਸਿੰਘ ਇੱਕੋ ਕੱਲਾ ਚਲਾਉਣ ਵਾਲਾ, ਕਹਿੰਦੇ ਜਿੱਥੇ ਗੋਲੀ ਮਾਰਦਾ ਅਚੂਕ ਜਾ ਕੇ ਲੱਗਦੀ ਗਿਲਜਿਆਂ ਨੂੰ।
ਦੋਹਰਾ ਪਿਓ ਪਿਆਸੇ ਸ਼ਾਉ ਥੋ ਖੜਤਿਨ ਪੀਤੋ ਨੀਰ।
ਸਾਧ ਸੰਗਤ ਜੀ, ਰਸਤੇ 'ਚ ਕੁਤਬਾ ਬਾਹਮਣੀਆਂ ਪਿੰਡ ਵੀ ਪੈਂਦਾ ਹੈ, ਉੱਥੇ ਪਾਣੀ ਦੀ ਬੜੀ ਵੱਡੀ ਢਾਬ ਸੀਗੀ। ਪਹਿਲਾਂ ਸਿੱਖਾਂ ਦੀ ਬਹੀਰ ਨੇ ਉੱਥੇ ਪਾਣੀ ਪੀਤਾ, ਪਰ ਜਦੋਂ ਸਿੱਖ ਪਾਣੀ ਪੀ ਕੇ ਅਗਾਂਹ ਨੂੰ ਤੁਰੇ ਤੇ ਅਬਦਾਲੀ ਦੀ ਫੌਜ ਨੇ ਉੱਥੇ ਪਾਣੀ 'ਤੇ ਹੱਲਾ ਬੋਲਤਾ। ਕੁਤਬਾ ਪਿੰਡ ਵਿੱਚ ਵੀ ਲੋਕ ਬੜੇ ਸਨ ਵੀ ਸਾਨੂੰ ਇੱਥੇ ਥੋੜ੍ਹਾ ਜਿਹਾ ਸਹਾਰਾ ਮਿਲ ਜਾਵੇ, ਪਰ ਪਿੰਡ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ। ਉੱਥੋਂ ਸਿੰਘ ਦੌੜੇ, ਅਬਦਾਲੀ ਦੀ ਫੌਜ ਪਾਣੀ ਖੁਣੋਂ ਪਿਆਸੀ, ਉਹ ਜਿਹੜੇ ਲੋਕ ਰਹੇ ਹੋਣ ਸ਼ਰਦ ਇਲਾਕਿਆਂ ਵਿੱਚ, ਪਹਾੜਾਂ ਵਿੱਚ, ਉਹਨਾਂ ਨੂੰ ਜੰਗਲ ਦੇ ਇਲਾਕੇ ਵਿੱਚ, ਮਾਲਵੇ ਦੇ ਇਲਾਕੇ 'ਚ ਪਾਣੀ ਤੋਂ ਬਿਨਾਂ ਲੜਨਾ ਔਖਾ ਹੋ ਜਾਂਦਾ। ਸੋ ਪਾਣੀ ਨਾ ਮਿਲਣ ਕਰਕੇ ਅਬਦਾਲੀ ਦੀ ਫੌਜ ਵਿਆਕਲ ਹੋ ਗਈ।
ਤੀਰੀ ਤੀਰੀ ਹੋਈ ਆਈ ਤੋਪਰ ਗਇਓ ਫਰਕ ਬਹੀਰ।
ਫੌਜ ਦੇ ਵੀ, ਅਬਦਾਲੀ ਦੇ ਫੌਜ ਦੇ ਵੀ ਬੁੱਲ ਸੁੱਕਣ ਲੱਗ ਪਏ, ਉਹਨਾਂ ਦੇ ਵੀ ਸਾਹ ਸੁੱਕਣ ਲੱਗ ਪਏ ਪਾਣੀ ਤੋਂ ਬਿਨਾਂ।
ਚੋ ਪਈ ਸ਼ਾਹੂ ਤੋਂ ਕੁਛ ਧੁੱਪ ਸੰਤਾਇਓ,
ਤੇ ਉਧਰੋਂ ਧੁੱਪ ਪੈਣ ਲੱਗ ਪਈ। ਫਰਵਰੀ ਦੇ ਮਹੀਨੇ ਧੁੱਪ ਪੈਣ ਲੱਗ ਪੈਂਦੀ, 5 ਫਰਵਰੀ ਦਾ ਦਿਨ ਸੀਗਾ, ਧੁੱਪ ਪੈਣ ਲੱਗ ਪਈ ਸੀ ਅਤੇ ਧੁੱਪ ਤਿੱਖੀ ਪੈਂਦੀ ਪਈ ਸੀ, ਭਾਵੇਂ ਠੰਡ ਤਾਂ ਹੈ ਸੀ ਪਰ ਧੁੱਪ ਤਿੱਖੀ ਸੀ। ਅਤੇ ਘੋੜੇ 'ਤੇ ਚੜ੍ਹਿਆ ਬੰਦਾ ਥੱਕ ਜਾਂਦਾ, ਕਿ 2-3 ਕਿਲੋਮੀਟਰ ਭਾਵੇਂ ਜਿੰਨੀ ਮਰਜ਼ੀ ਸਰਦੀ ਹੋਵੇ ਨਾ, ਜੇ ਘੋੜਾ ਦੌੜਾਈਏ ਘੋੜਾ ਵੀ ਗਰਮ ਅਤੇ ਜਵਾਨ ਵੀ ਉੱਪਰ ਬੈਠਾ ਜਿਹੜਾ ਉਹਦਾ ਵੀ ਸਾਹ ਉਸਾਹ ਹੋ ਜਾਂਦਾ ਅਤੇ ਉਹਨੂੰ ਵੀ ਪਸੀਨੇ ਆਉਣ ਲੱਗ ਜਾਂਦੇ, ਜ਼ੋਰ ਲੱਗਦਾ ਨਾ ਘੋੜੇ 'ਤੇ ਬੈਠਿਆਂ। ਅਬਦਾਲੀ ਹੁਣ ਸਵੇਰ ਦਾ ਹੀ ਪਿੱਛੋਂ ਤੁਰਿਆ ਆਉਂਦਾ ਸੀਗਾ, ਇਸ ਕਰਕੇ ਉਹ ਆਪ ਵੀ ਥੱਕ ਗਿਆ ਅਤੇ ਉਹਨੂੰ ਵੀ ਪਾਣੀ ਤੋਂ ਬਿਨਾਂ ਪਿਆਸ ਨੇ ਤੰਗ ਕਰ ਲਿਆ।
ਧੁੱਪੇ ਖਾਲਸੋ ਹੋਤ ਸਵਾਇਓ,
ਅਤੇ ਖਾਲਸਾ ਧੁੱਪੇ ਸਵਾਇਆ ਹੋ ਜਾਂਦਾ। ਸਿੰਘਾਂ ਦਾ ਤਾਂ ਗਰਮੀ ਸਰਦੀ ਦਾ ਅਭਿਆਸ ਬੜਾ ਸੀਗਾ, ਉਹ ਅਫਗਾਨਿਸਤਾਨ ਦੇ ਪਠਾਣ ਅਤੇ ਸਿੰਘ ਪੰਜਾਬ ਦੇ ਭੇਤੀ, ਉਹ ਪੰਜਾਬ ਦੇ ਵਿੱਚ ਹੁਣ ਜਿਨ੍ਹਾਂ ਨੇ ਗਰਮੀ 'ਚ ਵਾਢੀ ਕਰਨੀ ਹੈ ਜਾ ਕੇ, ਅਤੇ ਸਿਆਲ ਦੇ ਵਿੱਚ ਉਹਨਾਂ ਨੇ ਕਣਕਾਂ ਲਾਉਣੀਆਂ ਨੇ, ਪਾਣੀ ਦੇਣੇ, ਉਹਨਾਂ ਨੂੰ ਕੀ ਫਰਕ ਪੈਂਦਾ ਗਰਮੀ ਸਰਦੀ ਦਾ। ਸਿੰਘ ਤਜਰਬੇ ਵਾਲੇ ਸਨ, ਉਹਨਾਂ ਨੂੰ ਭੁੱਖ ਪਿਆਸ ਗਰਮੀ ਸਭ ਰੋਜ਼ ਦਾ ਉਹਨਾਂ ਨੇ ਸਹੇ ਹੋਏ ਸਨ। ਅਬਦਾਲੀ ਦੇ ਬੁੱਲਾਂ ਦੇ ਸਿੱਕਰੀ ਜੰਮਣ ਲੱਗ ਪਈ, ਬੁੱਲ ਉੱਤੇ ਜੀਭਾਂ ਫੇਰਨ ਲੱਗ ਪਿਆ, ਪਾਣੀ ਤੋਂ ਤੰਗ ਆ ਗਿਆ ਅਬਦਾਲੀ।
ਜਹਾਨ ਖਾਂ ਉਹਨੂੰ ਲਾਗਿਓ ਗੈਲ,
ਜਹਾਨ ਖਾਂ ਜਰਨੈਲ ਉਹਦੇ ਨਾਲ ਸੀ।
ਸੋ ਸਿੰਘਨ ਕਰ ਦਿਨੋ ਕੈਲ,
ਸਿੰਘਾਂ ਨੇ ਉਹਨੂੰ ਜ਼ਖਮੀ ਕਰ ਦਿੱਤਾ, ਜਹਾਨ ਖਾਂ ਜ਼ਖਮੀ ਹੋ ਗਿਆ।
ਗਹਿਲ ਗਾਮ ਲੰਘ ਫਿਰ ਸਿੰਘ ਵੱਲ ਲੜੇ,
ਗਹਿਲੇ ਗਾਮ ਗਹਿਲਾ ਪਿੰਡ ਤੱਕ ਜੋ ਬਰਨਾਲੇ ਦੇ ਕੋਲ ਹੈ, ਦੇਖੋ ਸਾਧ ਸਿੰਘ ਜੀ ਕਿੱਥੇ ਲੁਧਿਆਣੇ ਕੋਲੋਂ ਲੜਾਈ ਸ਼ੁਰੂ ਹੋਈ, ਗਹਿਲਾਂ ਤੱਕ ਲੜਾਈ ਗਈ ਹੈ। ਬਹੁਤ ਛੋਟਾ ਇਲਾਕਾ ਨਹੀਂ ਹੈ, ਸਾਰਾ ਦਿਨ ਭੱਜ ਭੱਜ ਕੇ ਸਿੱਖ ਅਤੇ ਬੀਬੀਆਂ ਅਤੇ ਬੱਚੇ ਅਤੇ ਬੁੱਢੇ ਜਾਨਾਂ ਦੇ ਗਏ। ਛੋਟਾ ਵੱਡਾ ਘੱਲੂਘਾਰਾ ਐਵੇਂ ਨਹੀਂ ਕਹਿੰਦੇ ਉਹਨੂੰ। ਉਸ ਘੱਲੂਘਾਰੇ ਦੀ ਦਾਸਤਾਨ ਕਦੀ ਕਦੀ ਯਾਦ ਕਰ ਲਿਆ ਕਰੀਏ ਅਤੇ ਫਿਰ ਸਾਨੂੰ ਪਤਾ ਲੱਗੇ ਵੀ ਅਸੀਂ ਕਿਹਨਾਂ ਕਿਹਨਾਂ ਮੁਸੀਬਤਾਂ 'ਚੋਂ ਲੰਘ ਕੇ ਅੱਜ ਸੰਸਾਰ ਦੇ ਵਿੱਚ ਫੈਲੇ ਹਾਂ। ਕੁੱਲ ਦੁਨੀਆਂ ਦੇ ਵਿੱਚ ਗੁਰੂ ਨਾਨਕ ਦੇ ਝੰਡੇ ਝੂਲਦੇ ਨੇ, ਗੁਰੂ ਖਾਲਸੇ ਦੇ ਨਗਾਰੇ ਵੱਜਦੇ ਨੇ। ਇਹ ਉਹਨਾਂ ਸ਼ਹੀਦਾਂ ਸਿੰਘਾਂ ਦੀ ਬਰਕਤ ਹੈ।
ਜ਼ੋਰ ਰਹੋ ਲਾਏ ਅੱਗਿਓ ਨਾ ਟਲੇ,
ਸਿੰਘਾਂ ਦੇ ਉੱਤੇ ਅਬਦਾਲੀ ਨੇ ਜ਼ੋਰ ਲਾਇਆ ਪਰ ਸਿੰਘ ਲੜਨ ਤੋਂ ਪਿੱਛੇ ਨਹੀਂ ਹਟੇ।
ਬਹੀਰ ਬਚਿਓ ਸੋਲੀ ਨੇ ਸਾਂਭ,
ਜਿਹੜੀ ਬਹੀਰ ਬਚੀ ਸੀ, ਜਿੰਨੇ ਕੁ ਬਚੇ ਸਨ, ਉਹ ਗਹਿਲਾਂ ਪਿੰਡ ਦੇ ਕੋਲ ਜਾ ਕੇ ਖਾਲਸੇ ਨੇ ਸਾਂਭ ਲਏ।
ਲੱਗ ਤੁਰੇ ਸਿੰਘ ਦੋਨੋਂ ਲਾਭ,
ਦੋਵੇਂ ਪਾਸੇ ਬਹੀਰ ਦੇ ਸਿੰਘਾਂ ਦੇ ਜਥੇ ਪਹੁੰਚ ਗਏ। ਸਿੰਘਾਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਅਬਦਾਲੀ ਦੀ ਬੱਸ ਹੋ ਗਈ ਹੈ, ਹੁਣ ਅਬਦਾਲੀ 10-20 ਮਿੰਟ ਵਿੱਚ ਭੱਜ ਜਾਏਗਾ।
ਜਿਮਕਾ ਕੁੱਕੜੀ ਬੱਚਿਆਂ ਨੂੰ ਛੁਪਾਵੇ,
ਜਿਵੇਂ ਕੁੱਕੜੀ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਛੁਪਾ ਲੈਂਦੀ ਹੈ, ਇੱਦਾਂ ਖਾਲਸਾ ਪੰਥ ਖਾਲਸਾ ਆਪਣੇ ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ ਆਪਣੇ ਖੰਭਾਂ ਥੱਲੇ ਛੁਪਾ ਕੇ ਲੜ ਰਿਹਾ ਸੀ।
ਫੈਲਾਏ ਪੰਖ ਦੋਏ ਤਰਫ ਰਖਾਵੇ,
ਦੋਵੇਂ ਪਾਸੇ ਖੰਭ ਫੈਲਾ ਲੈਂਦੀ ਕੁੱਕੜੀ ਵੀ ਮੇਰੇ ਬੱਚਿਆਂ ਦਾ, ਮੇਰੇ ਆਂਡਿਆਂ ਦਾ, ਮੇਰੇ ਬੱਚਿਆਂ ਦਾ ਨੁਕਸਾਨ ਨਾ ਹੋਵੇ। ਇੱਦਾਂ ਖਾਲਸਾ ਜੀ, ਬਾਬਾ ਜੱਸਾ ਸਿੰਘ ਜੀ, ਬਾਬਾ ਚੜ੍ਹਤ ਸਿੰਘ ਜੀ, ਦੋਵੇਂ ਪਾਸੇ ਸ਼ਾਮ ਸਿੰਘ ਜੀ ਅਤੇ ਹੋਰ ਸਾਰੇ ਸਰਦਾਰ ਪੰਥ ਖਾਲਸੇ ਦੀ ਬਹੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਮ ਖਾਲਸੇ ਨੇ ਬਹੀਰ ਛਪਾਇਓ,
ਇਸ ਤਰ੍ਹਾਂ ਖਾਲਸੇ ਨੇ ਗਹਿਲਾਂ ਤੱਕ ਬਹੀਰ ਨੂੰ ਪਹੁੰਚਾਇਆ, ਭਾਵੇਂ ਬਹੁਤ ਨੁਕਸਾਨ ਹੋਇਆ, ਬਹੁਤ ਜ਼ਿਆਦਾ ਸਿੰਘ ਮਾਰੇ ਗਏ।
ਜੋ ਬਚ ਰਹੇ ਸੋ ਅੱਗੇ ਲਗਾਇਓ,
ਜਿਹੜੇ ਬਚੇ ਖੁਚੇ ਸਨ ਉਹਨਾਂ ਨੂੰ ਅੱਗੇ ਲੈ ਕੇ ਤੁਰੇ, ਪਰ ਫਿਰ ਵੀ 30,000 ਸਿੱਖ ਉਸ ਲੜਾਈ 'ਚ ਸ਼ਹੀਦ ਹੋਏ। 10,000 ਅਹਿਮਦ ਸ਼ਾਹ ਅਬਦਾਲੀ ਦਾ ਪਠਾਣ ਵੀ ਮਰਿਆ, 10,000 ਗੱਭਰੂ ਸਿੱਖ ਸ਼ਹੀਦ ਹੋਏ ਲੜਾਕੀ ਫੌਜ ਦੇ। ਜਿੰਨੇ ਕੁ ਲੜਾਕੇ ਸਿੰਘ ਸ਼ਹੀਦ ਹੋਏ ਉਨੇ ਕੁ ਅਬਦਾਲੀ ਦੇ ਬਿੰਦੇ ਵੀ ਉਹਨਾਂ ਨੇ ਮਾਰ ਦਿੱਤੇ, ਪਰ ਘਾਟਾ ਜੀ ਉਹ ਪਿਆ, ਉਹ ਪਿਆ ਸਿੱਖਾਂ ਦਾ, ਪਰਿਵਾਰਾਂ ਦਾ, ਬੀਬੀਆਂ ਦਾ, ਬੱਚਿਆਂ ਦਾ, ਕਈਆਂ ਦੇ ਤਾਂ ਸਾਰੇ ਪਰਿਵਾਰ ਹੀ ਖਤਮ ਹੋ ਗਏ। ਜੇ ਕਿਸੇ ਦੇ ਮਾਂ ਦੇ 4 ਬੱਚੇ ਨਾਲ ਸਨ ਤਾਂ 4 ਹੀ ਮਾਰੇ ਗਏ, ਜੇ ਕਿਸੇ ਦਾ ਪਰਿਵਾਰ ਸੀ, ਸੱਸਾਂ, ਨੂੰਹਾਂ, ਧੀਆਂ, ਭੈਣਾਂ ਸਭ ਮਾਰੀਆਂ ਗਈਆਂ। ਉਸ ਨੂੰ ਕਹਿੰਦੇ ਆ ਵੱਡਾ ਘੱਲੂਘਾਰਾ। ਗਹਿਲਾਂ ਪਿੰਡ ਤੱਕ ਕਿਵੇਂ ਪਹੁੰਚਿਆ ਉਹ ਕਥਾ ਆਪ ਜੀ ਸਰਵਣ ਕੀਤੀ, ਭੁੱਲਾਂ ਚੁੱਕਾਂ ਦੀ ਖਿਮਾ।